साखी तीजी अशांति दी लहर पछाड़। हां जी, श्री गुरु अर्जन देव जी रामदासपुरे आ गए ते जगत तारण दी अकाल पुरख जी दी सेवा दी कार निभाउण अते पंथ प्रचारण दीआं विचारां विच है सन के प्रबंध किवें टुरे ते चली आ रही मर्यादा मुड़ कायम हो जावे। इन्हां विचारां विच आप से के पृथ्वी चंद ने नवी वसी नगरी दे एकद चौधरी दी मार्फत अर्ज कलवाई के सब कुछ गुरु रामदास जी आप नूं दे गए हन, पृथ्वी चंद दा गुजारा भी आपने टोरना है ते महादेव दा भी, सो उन्हां नूं कुछ दे दिओ। दयाल मूर्ति सतगुरु ने यह सुन के नवे वसे ग्रां दीआं कुछ दुकानां दे किरायां दी आमदन ते बाजार दा मसूल तां पृथ्वी चंद नूं दे दित्ता ते पासिया दे चौक दी चुंगी आदि दी सारी आमदन महादेव नूं दे दित्ती। कुछ क दुकानन को तै पारा हर जुगात जो आए बजारा, सो सब प्रीतिय को तब दीन, चौक पासिया को जय चीन, महादेव को से बल दयो, तन जगात को तिने लयो, इम दोनों के हित गुजरान, लेकर करे निभावन खान। गुरप्रताप सूरज ग्रंथ। पृथ्वी चंद जी बारे तवारीख खालसा विच लिखिया है कि ज्यों ज्यों गुरु जी खिमा करदे जान त्यों त्यों ओ सिर चढ़दा जाए अते ओ अपनियां व्यौंतां विच होर वधदा जाए। इथों ताईं लिखिया है कि उसने कुछ आदमी रख लए जो बाहरों आए सिखां नूं प्रेर के पृथ्वी चंद वल लै जाण कि गद्दी इस नूं मिली है। कुछ मसंद भी नवे रख लए, कुछ प्रेर लए जो बाहर उसकी गुरियाई की खबर फैला के दसवंध कठे करके कलन ते संगतां नूं उस वल भेजण। खिमा निदान गुरु जी, हां खिमा सुभाव खिमा स्वरूप श्री गुरु अर्जन देव जी चुप करके सब कुछ सहिंदे रहे, अपने रंग रते हरी प्रेम हरी सिमरन विच चुप चाप लगे रहिंदे, गुरियाई विदताउण तक दा कोई उदम ना धार दे, पर लंगर रोज पकदा ते सारे परिवार ते निकट वर्ती सिखां ने छकना हुंदा सी। तवारीख खालसा ने लिखिया है कि लंगर वेले पृथ्वी चंद कुछ अपने साथी नाल लैके लंगर विच आ जांदा तां जो खर्च वधे। इस तरह इस भरा ने गुरु अर्जन देव जी दी आमदन दे दरवाजे तां रोक दित्ते ते खर्च दे वधा दित्ते। जो कुछ बचत गोइंदवाल तों लियाए सन ओह भी खर्च हो गया। फिर कुछ गहने माता जी ते श्री सपत्नी जी दे वेचे ते लंगर चलाउंदे रहे। जे कोई सिख संगत गुरु जी तक अपड पवे तां उसकी कार भेट भी पृथ्वी चंद काबू कर लवे। तैसा स्वर्ण तैसी उस माटी दी धारना वाले गुरु अर्जन देव जी ने खिमा खड़क दी ही टेक लई अंत नौबत लिखी है। इथों दाई पहुंची के लंगर विच छोलियां दी रोटी पकिया करे। भाई गुरदास गुरु अमरदास जी दा अनन सिख सी, रिश्ते विच भतीजा लगदा सी ते ऐयों गुरु अर्जन देव जी दा मामा सी। इस नूं सतगुरु रामदास जी ने आगरे दी सिक्खी विच नाम प्रचार हित कल्या होया सी। श्री गुरु रामदास जी दा ज्योति ज्योत समाउणा सुन के इह आगरे तों गोइंदवाल फिर चक रामदास विच गुरु अर्जन देव जी पास आ हाजर होया। दर्शन मेले ते कुछ परतावा करके अपने रिश्ते विच भणेवें लगदे श्री गुरु अर्जन देव जी विच साक्षात गुरु ज्योति तक के सुखी ते निश्चय दे कर टिक गया। इस ने पृथ्वी चंद दीआं चालां दा भी सारा हाल चाल डिठा, जो पहलों तां इह कुछ कारज ते कुछ विचार लई गोइंदवाल चला गया पर जाके छेती मुड़ आया। इस ने फिर पृथ्वी चंद ते महादेव दे वर्ताओ देखे, सारी गल दी घोख कीती, अपनी भैन बीबी भानी जी तों सारे हाल सुने। तद पहलां इन्हां वधीकी करन वाले दोहां भरावां नूं समझाया उस, पर कुछ असर ना होया, सगों इन्हां दा सारा वर्ताओ तमो गुणी डिठा। फिर भाई गुरदास जी दी नजर विशेष करके सिख संगतां दी माड़ी हालत वल पई, जो दूरों दूरों शांती लई नाम दान लई दुख दरिद्र दी दूरी लई गुरु घर वल आउंदे सन, पर उथे आके पृथ्वी चंद दीआं ਚਲਾਕੀਆਂ ਦੇ ਸ਼ਿਕਾਰ ਹੋ ਅਤ੍ਰਿਪਤ ਤੇ ਅਸ਼ਾਂਤ ਮੁੜਦੇ ਸਨ। ਇਹ ਸੰਗਤ ਪੀੜਾ ਭਾਈ ਗੁਰਦਾਸ ਜੀ ਤੋਂ ਸਹਾਰੀ ਨਾ ਗਈ। ਉਧਰ ਗੁਰੂ ਜੀ ਵੱਲ ਦੇਖੇ ਕਿ ਇਨ੍ਹਾਂ ਦੋ ਭਰਾਵਾਂ ਨੂੰ ਆਮਦਨੀ ਦੇ ਦੇਣ ਤੋਂ ਵੀ ਜਦ ਸ਼ਾਂਤੀ ਨਹੀਂ ਹੋਈ ਤਾਂ ਆਪ ਰਜ਼ਾ ਤੇ ਟਿਕ ਗਏ ਹਨ। ਸੋ ਭਾਈ ਗੁਰਦਾਸ ਉਨ੍ਹਾਂ ਦੀ ਸ਼ਾਂਤੀ ਤੇ ਸਹਾਰਾ ਵੇਖ ਕੇ ਅਸਚਰਜ ਹੁੰਦਾ ਸੀ, ਜੀ ਵਿਚ ਸ਼ਲਾਘਾ ਕਰਦਾ ਸੀ, ਪਰ ਗੁਰਗੱਦੀ ਦੇ ਮਾਲਕ ਦਾ ਖੇਦ ਚੱਲ ਨਹੀਂ ਸੀ ਹੁੰਦਾ। ਉਨ੍ਹਾਂ ਦਾ ਅਟਕ ਅਡੋਲ ਸੰਗਤਾਂ ਤੋਂ ਵੀ ਬੇਪਰਵਾਹ ਤੇ ਗੁਰਿਆਈ ਦੀ ਪਕੜ ਤੋਂ ਵੀ ਸਫੈਦ ਬੈਠੇ ਰਜ਼ਾ ਤੇ ਹੁਕਮ ਈਸ਼ਵਰ ਰੱਛਾ ਤੇ ਪ੍ਰਭੂ ਦੀ ਕਰਨੀ ਤੇ ਨਾ ਕੇਵਲ ਟਿਕੇ ਪਰ ਖਿੜੇ ਖੁਸ਼ ਦੇਖ ਕੇ ਦਿਲ ਪੀੜਾ ਵੱਧਦੀ ਸੀ ਕਿ ਇਸ ਅੰਮ੍ਰਿਤ ਕੁੰਡ ਦੇ ਹੁੰਦਿਆਂ ਜਗਤ ਵਿਚ ਤ੍ਰਿਖਾ ਦਾ ਦੁੱਖ ਕਿਉਂ ਨਿਵਰਤ ਨਾ ਹੋਵੇ। ਇਸ ਪ੍ਰਕਾਰ ਦੇ ਕੌਤਕ ਦੇਖ ਕੇ ਭਾਈ ਗੁਰਦਾਸ ਜੀ ਨੇ ਇਕ ਦਿਨ ਕੁਝ ਝਿਜਕਦਿਆਂ ਆਪਣੇ ਵਿਚਾਰ ਅਰਜ਼ ਕਰ ਦਿੱਤੇ ਤੇ ਚਿੰਤਾ ਪ੍ਰਗਟ ਕੀਤੀ ਕਿ ਇਸ ਤਰ੍ਹਾਂ ਦੀ ਦੀਨ ਅਵਸਥਾ ਕਿੰਨੇ ਕੁ ਦਿਨ ਚੱਲ ਸਕੇਗੀ। ਤਦ ਗੁਰੂ ਜੀ ਨੇ ਉੱਤਰ ਦਿੱਤਾ। ਸੋ ਕਵੀ ਸੰਤੋਖ ਸਿੰਘ ਜੀ ਨੇ ਇਉਂ ਲਿਖਿਆ ਹੈ, ਗੁਰਤਾ ਕੁਛ ਤਨ ਹਿਤ ਨੈ ਲੀਨੀ, ਤ੍ਰਿਸ਼ਨਾ ਕਰੀ ਚਲੈ ਮਨ ਹੀਨੀ, ਸਰਬ ਵਿਕਾਰਨ ਕਰੇ ਬਿਨਾਸ, ਕਿਉਂ ਹਮ ਕਰੇ ਦਰਬ ਕੀ ਆਸ। ਇਹ ਸੁਣ ਕੇ ਭਾਈ ਗੁਰਦਾਸ ਜੀ ਦੇ ਚਿੱਤ ਆਈ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੇ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਕਿਸੇ ਗੁਰੂ ਜੀ ਨੇ ਗੁਰਿਆਈ ਪਾ ਕੇ ਗੁਰਿਆਈ ਦਾ ਢੰਡੋਰਾ ਨਾ ਸੋ ਦਿੱਤਾ ਤੇ ਨਾ ਹੀ ਵਿਰੋਧੀਆਂ ਦੇ ਟਾਕਰੇ ਕੀਤੇ ਸਨ। ਤਿਵੇਂ ਇਨ੍ਹਾਂ ਨੇ ਜੋ ਕੁਛ ਕੀਤਾ ਹੈ ਗੁਰੂ ਨੂੰ ਇਹੋ ਹੀ ਸ਼ੋਭਦਾ ਹੈ। ਇਹ ਸਾਡਾ ਫਰਜ਼ ਹੈ ਕਿ ਸੱਚ ਨੂੰ ਲੇਪ ਨਾ ਹੋਣ ਦੇਈਏ ਤੇ ਝੂਠ ਕਪਟ ਦੀ ਜੈ ਨਾ ਹੋਣ ਦੇਈਏ। ਅੱਗੇ ਵੀ ਸੰਗਤਾਂ ਭਾਈ ਬੁੱਢੇ ਨੂੰ ਅੱਗੇ ਲਾ ਕੇ ਗੁਰੂ ਬਿੰਤਾਉਂਦੀਆਂ ਰਹੀਆਂ ਹਨ, ਹੁਣ ਵੀ ਇਹੋ ਰਸਤਾ ਠੀਕ ਹੈ। ਇਸ ਪ੍ਰਕਾਰ ਵਿਚਾਰ ਕੇ ਭਾਈ ਗੁਰਦਾਸ ਜੀ ਨੇ ਭਾਈ ਬੁੱਢੇ ਨੂੰ ਉਸ ਦੇ ਆਪਣੇ ਤਪ ਸਥਾਨ ਤੇ ਲੈ ਆਂਦਾ। ਫਿਰ ਇਤਿਹਾਸ ਵਿਚ ਦੱਸਿਆ ਹੈ ਕਿ ਭਾਈ ਗੁਰਦਾਸ ਜੀ ਨੇ ਗੋਇੰਦਵਾਲ ਤੋਂ ਮੋਹਰੀ ਜੀ ਨੂੰ ਤੇ ਹੋਰ ਮੁਖੀ ਸਿੱਖਾਂ ਭਾਈ ਸਾਲੋ, ਭਾਈ ਜੇਠਾ, ਭਾਈ ਪੈੜਾ ਆਦਿਕਾਂ ਨੂੰ ਜੋ ਬਾਹਰ ਗਏ ਹੋਏ ਸੇ ਬੁਲਵਾਇਆ। ਸਭ ਨੇ ਵਿਚਾਰ ਕਰਕੇ ਫਿਰ ਇਹ ਪ੍ਰਬੰਧ ਕੀਤਾ ਕਿ ਅੰਮ੍ਰਿਤਸਰ ਤੋਂ ਕੋਈ 250 ਤੇ ਸੜਕ ਉਤੇ ਡੇਰਾ ਪਾ ਲਿਆ, ਆ ਰਹੇ ਸਿੱਖਾਂ ਜਾਂ ਸੰਗਤਾਂ ਨੂੰ ਉਥੇ ਹੀ ਰੋਕ ਕੇ ਹਾਲ ਦੱਸ ਦੇਣਾ ਤੇ ਸੰਗਤਾਂ ਤੇ ਸੱਚ ਵਿਦਿਤ ਕਰ ਦੇਣਾ। ਜਿੱਥੇ ਪ੍ਰਬੰਧ ਕੀਤਾ ਉਥੇ ਹੁਣ ਗੁਰਦੁਆਰਾ ਹੈ, ਉਸ ਨੂੰ ਪਿਪਲੀ ਸਾਹਿਬ ਆਖਦੇ ਹੈ। ਲਾਹੌਰ ਦੀ ਸੜਕ ਉਤੇ ਖਾਲਸਾ ਕਾਲਜ ਤੋਂ ਉਰੇ ਹੈ। ਇਹ ਵੀ ਲਿਖਿਆ ਹੈ ਕਿ ਇਹ ਪ੍ਰਬੰਧ ਆਪ ਨੇ ਨਗਰ ਦੇ ਚੁਫੇਰੇ ਦੇ ਰਾਹਾਂ ਤੇ ਵੀ ਕੀਤੇ। ਆ ਰਹੇ ਸਿੱਖਾਂ ਜਾਂ ਸੰਗਤਾਂ ਨੂੰ ਰੋਕ ਕੇ ਹਾਲ ਦੱਸ ਦੇਣਾ, ਸੰਗਤਾਂ ਤੇ ਸੱਚ ਵਿਦਿਤ ਕਰ ਦੇਣਾ, ਇਸ ਤਰ੍ਹਾਂ ਕੋਈ ਪ੍ਰਬੰਧ ਪੂਰਬ ਦੇ ਪਾਸ ਤੇ ਉਪਰ ਹੇਠਾਂ ਨੂੰ ਵੀ ਕੀਤੇ। ਫਿਰ ਭਾਈ ਗੁਰਦਾਸ ਜੀ ਨੇ ਪ੍ਰਵਾਨੇ ਲਿਖੇ ਜਿਨ੍ਹਾਂ ਪਰ ਭਾਈ ਬੁੱਢਾ ਜੀ ਤੇ ਹੋਰ ਮੁਖੀ ਸਿੱਖਾਂ ਦੇ ਦਸਖਤ ਕੀਤੇ। ਇਹ ਪ੍ਰਵਾਨੇ ਦੂਰ ਦੂਰ ਦੱਖਣ ਪੂਰਬ ਪਹਾੜ ਪੱਛੋਂ ਸਾਰੇ ਸੰਗਤਾਂ ਵਿਚ ਘੱਲ ਦਿੱਤੇ। ਸਿੱਖੀ ਇਸ ਵੇਲੇ ਬਲਕ ਬੁਕਾਰਾ, ਪੂਰਬ ਬੰਗਾਲ, ਦੱਖਣ ਪਹਾੜ ਵਿਚ ਸਾਰੇ ਫੈਲ ਰਹੀ ਸੀ। ਗੁਰੂ ਕੇ ਅਨਿਨ ਤੇ ਨਿਕਟਵਰਤੀ ਸਿੱਖਾਂ ਦੇ ਉਦਮ ਨਾਲ ਸਾਰੀ ਸਿੱਖੀ ਵਿਚ ਸੱਚ ਦਾ ਪ੍ਰਕਾਸ਼ ਹੋ ਗਿਆ। ਸਗੋਂ ਇਹ ਸੁਣ ਕੇ ਉਚੇਚੇ ਸਿੱਖ ਦੂਰੋਂ ਦੂਰੋਂ ਦਰਸ਼ਨਾਂ ਨੂੰ ਆਉਣ ਲੱਗ ਪਏ। ਪਿਰਥੀ ਚੰਦ ਦੇ ਪੱਖ ਦੀ ਗੱਲ ਕਰਨ ਵਾਲੇ ਨਵੇਂ ਰੱਖੇ ਮਸੰਦ ਜਾਂ ਹੋਰ ਬੰਦੇ ਸੂ ਨਾਲ ਦੇਖੇ ਜਾਣ ਲੱਗੇ, ਤਿਰਸਕਾਰੇ ਜਾਣ ਲੱਗ ਪਏ। ਹੁਣ ਰਾਮਦਾਸਪੁਰ ਪੁੱਜ ਕੇ ਸੰਗਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਤੱਕ ਅੱਪੜ ਜਾਂਦੀਆਂ ਤੇ ਵਿਰੋਧੀਆਂ ਦੀ ਕੋਈ ਪੇਸ਼ ਨਾ ਜਾਂਦੀ। ਇਧਰ ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਦੇ ਕੀਤੇ ਪ੍ਰਬੰਧ ਸਾਵਧਾਨ ਰਹੇ ਤੇ ਢਿੱਲੇ ਨਾ ਪਏ। ਪ੍ਰਦੇਸ਼ਾਂ ਵਿਚ ਲਿਖਿਆ ਜਿਸ ਤੋਂ ਪੇਸ਼ਾਵਰੀ ਲਾਲ ਚੰਦ ਜੀ, ਗਗਨਦਾਸ ਜੀ ਸ਼ਿਕਾਰਪੁਰੀਏ ਤੇ ਬਹਿਲਦਾਸ ਜੀ ਲਾਹੌਰੀਏ ਤੇ ਐਸੇ ਐਸੇ ਵੱਡੇ ਸ਼ਹਿਰਾਂ ਦੇ ਧਨੀ ਸਿੱਖ ਸਾਵਧਾਨ ਹੋ ਗਏ ਕਿ ਸਾਡੇ ਸੋਹਣੇ ਸਤਿਗੁਰੂ ਜੀ ਦੇ ਲੰਗਰ ਵਿਚ ਕਿਉਂ ਕਦੇ ਤੋਟ ਆਵੇ। ਹੁਣ ਲੰਗਰ ਪਿਛਲੇ ਸਤਿਗੁਰਾਂ ਦੇ ਲੰਗਰ ਵਾਂਗੂ ਸ਼ੁਰੂ ਹੋ ਗਿਆ। ਸਿੱਖਾਂ ਦੀ ਬੇਨਤੀ ਮੰਨ ਕੇ ਸਤਿਗੁਰੂ ਜੀ ਉਸੀ ਤਰ੍ਹਾਂ ਦੀਵਾਨ ਵਿਚ ਆਉਂਦੇ ਹਨ। ਆਸਾ ਦੀ ਵਾਰ ਦਾ ਦੀਵਾਨ ਸਜਦਾ, ਅਰਦਾਸਾਂ ਹੁੰਦੀਆਂ, ਸਿੱਖਾਂ ਦੀਆਂ ਮੁਰਾਦਾਂ ਪੁੱਗਦੀਆਂ ਹਨ, ਨਾਮਦਾਨ ਹੁੰਦੇ ਹਨ। ਸੋਧਰ ਦਾ ਦੀਵਾਨ ਵੀ ਉਸੀ ਤਰ੍ਹਾਂ ਸਜਦਾ ਹੈ। ਤੇ ਗੁਰਸਿੱਖੀ ਦੀ ਜਗ ਉਦਾਰਕ ਕਾਰ ਚੱਲ ਰਹੀ ਹੈ। ਪ੍ਰਿਥੀ ਚੰਦ ਤੇ ਮਹਾਦੇਵ ਹੁਣ ਦੇਖ ਰਹੇ ਸਨ ਕਿ ਪਾਸਾ ਪਲਟ ਗਿਆ ਹੈ। ਤਦ ਜਾਪਦਾ ਹੈ ਕਿ ਭਾਈ ਗੁਰਦਾਸ ਜੀ ਦੇ ਹਥੀਕੇ ਕੁਝ ਜ਼ਾਰਾ ਸ਼ਾਂਤੀ ਦਾ ਰਾਹ ਤਾਂ ਪਕੜਿਆ, ਪਰ ਜੋ ਦੁਕਾਨਾਂ ਦੇ ਕਿਰਾਏ ਤੇ ਜਗਾਤ ਜਾਂ ਚੁੰਗੀ ਦੋਹਾਂ ਭਰਾਵਾਂ ਨੂੰ ਗੁਰੂ ਸਾਹਿਬ ਦੇ ਚੁੱਕੇ ਸਨ। ਉਸ ਆਮਦਨ ਦੇ ਖੁਸ ਜਾਣ ਦਾ ਦੋਹਾਂ ਭਰਾਵਾਂ ਨੂੰ ਤੌਖਲਾ ਵਾਪਰ ਪਿਆ ਕਿ ਜੇ ਇਨ੍ਹਾਂ ਸਿਰਕਰ ਦੇ ਸਿੱਖਾਂ ਨੇ ਇਹ ਵੀ ਬੰਦ ਕਰ ਦਿੱਤੀ ਤਦ ਕਿਰਾਏਦਾਰਾਂ ਨਾਲ ਸਾਡੀ ਪੇਸ਼ ਨਹੀਂ ਜਾਣੀ। ਵੱਡੇ ਵੱਡੇ ਸਿਰਕਰ ਦੇ ਤੇ ਪਤਵੰਤੇ ਸਿੱਖ ਸਾਰੇ ਹੁਣ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਮੰਨ ਗਏ ਹਨ ਤੇ ਸਾਡੀਆਂ ਕਰਨੀਆਂ ਤੇ ਉਨ੍ਹਾਂ ਵਿਚ ਸਾਡੇ ਸਤਿਕਾਰ ਦਾ ਕੋਈ ਅੰਸ਼ ਨਹੀਂ ਰਹਿਣ ਦਿੱਤਾ। ਚੰਗਾ ਹੋਵੇ, ਇਹ ਆਮਦਨ ਪੱਕੀ ਹੋ ਜਾਵੇ। ਸੋ ਭਾਈ ਗੁਰਦਾਸ ਸਾਂਝੇ ਮਾਮਾ ਜੀ ਨੂੰ ਕਹਾ ਕੇ ਉਹ ਆਮਦਨ ਪੱਕੇ ਤੌਰ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਆਪਣੇ ਨਾਮ ਪਟਾ ਲਿਖਵਾ ਕੇ ਕਰਾ ਲਈ। ਜਾਪਦਾ ਹੈ ਕਿ ਭਾਈ ਬੁੱਢਾ ਜੀ ਦੀ ਹਿੰਮਤ ਤੇ ਦਨਾਈ ਤੇ ਭਾਈ ਗੁਰਦਾਸ ਆਦਿਕਾਂ ਦੀ ਦੂਰਅੰਦੇਸ਼ੀ ਤੇ ਸੁਚੇਤੀ ਨੇ ਤੇ ਲੰਗਰ ਨਾਲ ਲੱਗੇ ਝਬਾਲ ਆਦਿਕ ਪਿੰਡਾਂ ਦੀ ਆਮਦਨ ਦਾ ਪ੍ਰਬੰਧ ਵੀ ਕਰ ਲਿਆ ਸੀ ਤੇ ਭਾਈ ਬੁੱਢਾ ਜੀ ਨੇ ਆਪਣੇ ਹੱਥ ਵਿਚ ਲੈ ਲਿਆ ਸੀ ਤੇ ਅਕਸਰ ਝਬਾਲ ਬੀੜ ਵਿਚ ਰਹਿੰਦੇ ਸਨ। ਇਸ ਪ੍ਰਕਾਰ ਦੇ ਹਾਲਾਂ ਹੇਠ ਜ਼ਾਹਰਾ ਤੌਰ ਤੇ ਹੁਣ ਗੁਰੂ ਕੀ ਨਗਰੀ ਵਿਚ ਉਦਾਲਿਓ ਅਸ਼ਾਂਤੀ ਦੀ ਲਹਿਰ ਪਛਾੜ ਹੁਣ ਕੁਛ ਸ਼ਮਨ ਹੋ ਗਈ। ਕੁਛ ਇਹ ਵੀ ਵਿਚਾਰ ਕੰਮ ਕਰਦੀ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਘਰ ਸੰਤਾਨ ਨਹੀਂ ਤੇ ਪ੍ਰਿਥੀ ਚੰਦ ਦੇ ਘਰ ਮਿਹਰਬਾਨ ਬੇਟਾ ਹੈ, ਸੋ ਵਾਰਸ ਅਖੀਰ ਮਿਹਰਬਾਨ ਨੇ ਹੋਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਚੌਥੀ ਸੰਤੋਖ ਸਰ। ਸ੍ਰੀ ਗੁਰੂ ਰਾਮਦਾਸ ਨੇ ਤੀਸਰੇ ਸਤਿਗੁਰਾਂ ਦੀ ਆਗਿਆ ਵਿਚ ਜੋ ਪਹਿਲਾਂ ਜਾਂ ਖੁਣਵਾਇਆ ਸੀ ਉਹ ਵਿਚੇ ਛੱਡ ਦਿੱਤਾ ਗਿਆ ਸੀ। ਫਿਰ ਉਹ ਥਾਂ ਖੁਣਵਾਇਆ ਗਿਆ ਜਿੱਥੇ ਹੁਣ ਸ੍ਰੀ ਅੰਮ੍ਰਿਤ ਸਰੋਵਰ ਹੈ। ਗੁਰੂ ਰਾਮਦਾਸ ਜੀ ਦੇ ਪ੍ਰਸੰਗਾਂ ਵਿਚ ਪੜ ਆਏ ਹਾਂ ਕਿ ਆਪ ਜੀ ਨੇ ਅੰਮ੍ਰਿਤਸਰ ਦਾ ਸਾਰਾ ਤਾਲ ਖੁਦਵਾ ਲਿਆ ਸੀ ਤੇ ਵਿਚਾਲੇ ਜੋ ਥੜਾ ਹਰਿਮੰਦਰ ਵਾਸਤੇ ਰਚਿਆ ਸੀ ਉਸ ਤੇ ਬੈਠ ਕੇ ਜੋਤਾਂ ਜਗਾਉਂਦੇ ਸਨ। ਭਾਵ ਇਹ ਸੀ ਕਿ ਦੀਵਾਨ ਸਜਦੇ ਸਨ, ਕੀਰਤਨ ਹੁੰਦੇ ਸਨ, ਜੀਵਦਾਨ ਦਿੱਤੇ ਜਾਂਦੇ ਸਨ। ਇਸ ਪ੍ਰਕਾਰ ਆਤਮ ਜੋਤਾਂ ਪ੍ਰਕਾਸ਼ ਪਾਉਂਦੀਆਂ ਸਨ। ਇਸ ਦਾ ਸਬੂਤ ਭਾਈ ਗੁਰਦਾਸ ਜੀ ਦੇ ਇਸ ਵਾਕ ਤੋਂ ਮਿਲ ਜਾਂਦਾ ਹੈ ਜੋ ਉਸ ਵੇਲੇ ਦੇ ਸਾਖੀ ਹਨ। ਦਿੱਚੈ ਪੂਰਵ ਦੇਵਣਾ ਜਿਸ ਦੀ ਵਸਤ ਤਿਸੈ ਕਰ ਆਵੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਪੂਰਨ ਤਾਲ ਕਟਾਇਆ ਅੰਮ੍ਰਿਤ ਸਰ ਵਿਚ ਜੋਤ ਜਗਾਵੇ। ਇਸ ਤੋਂ ਪਤਾ ਲੱਗਾ ਕਿ ਤਾਲ ਸਾਰਾ ਖੁਣਿਆ ਜਾ ਚੁੱਕਾ ਸੀ ਤੇ ਵਿਚਾਲੇ ਥਾਂ ਸੀ ਜਿੱਥੇ ਗੁਰੂ ਜੀ ਬੈਠਦੇ, ਦੀਵਾਨ ਸਜਦੇ ਤੇ ਕੀਰਤਨ ਉਪਦੇਸ਼ ਹੁੰਦੇ ਸਨ। ਚਾਹੋ ਕੋਈ ਮੰਡਪ ਛਾ ਲਿਆ ਸੀ, ਚਾਹੋ ਕੋਈ ਆਰਜ਼ੀ ਮੰਦਰ ਰਚ ਲਿਆ ਸੀ, ਅੰਮ੍ਰਿਤਸਰ ਤਦੋਂ ਸਰੋਵਰ ਦਾ ਨਾਮ ਸੀ, ਸ਼ਹਿਰ ਦਾ ਨਹੀਂ ਸੀ। ਸਰੋਵਰ ਵਿਚ ਜੋਤਾਂ ਤਾਂ ਹੀ ਜਗ ਸਕਦੀਆਂ ਸਨ ਜੋ ਵਿਚਾਲੇ ਟਿਕਾਣਾ ਸੀ। ਟਿਕਾਣੇ ਤੱਕ ਮਿੱਟੀ ਦਾ ਨਿੱਘਰ ਰਸਤਾ ਸੀ। ਤਾਰੀਖ ਖਾਲਸਾ ਵਿਚ ਲਿਖਿਆ ਹੈ ਕਿ ਅੰਮ੍ਰਿਤਸਰ ਤਲਾਓ ਦੇ ਵਿਚਕਾਰ ਇਕ ਥੜੇ ਉੱਤੇ ਉੱਚੇ ਥਾਂ ਜਦੋਂ ਇਹ ਕੱਚਾ ਟੋਭਾ ਸੀ, ਬੇਰੀ ਦੇ ਦਰਖਤ ਹੇਠ ਨਿਤਾ ਪ੍ਰਤੀ ਗੁਰੂ ਰਾਮਦਾਸ ਜੀ ਬੈਠ ਕੇ ਭਜਨ ਕਰਦੇ ਤੇ ਸੰਗਤਾਂ ਨੂੰ ਉਪਦੇਸ਼ ਦਰਸ਼ਨ ਦਿੰਦੇ ਸਨ। ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪੱਕਾ ਤਾਲ ਤੇ ਹਰਿਮੰਦਰ ਸਾਜਣ ਦੀ ਆਗਿਆ ਦੇ ਗਏ ਸਨ। ਆਪ ਜੀ ਨੂੰ ਸੰਗਤਾਂ ਉਧਾਰ ਕਰਨ ਦੇ ਨਾਲ ਨਾਲ ਇਹ ਕਾਰਜ ਕਰਨਾ ਵੀ ਇਕ ਭਾਰੀ ਜਿੰਮੇਵਾਰੀ ਜਾਪਦੀ ਸੀ। ਇਸ ਲਈ ਇਸ ਦਾ ਉਦਮ ਵਿਚਾਰਨ ਲੱਗ ਪਏ। ਜਿੱਥੇ ਅੰਮ੍ਰਿਤਸਰ ਸ਼ਹਿਰ ਵਿਚ ਅੱਜ ਕੱਲ ਸੰਤੋਖ ਸਰ ਨਾਮੇ ਸਰੋਵਰ ਹੈ, ਇਸ ਦੇ ਕਿਨਾਰੇ ਇਕ ਪੁਰਾਤਨ ਟਾਹਲੀ ਦਾ ਪੇੜ ਹੈ। ਇੱਥੇ ਸ੍ਰੀ ਗੁਰੂ ਰਾਮਦਾਸ ਜੀ ਬੈਠ ਕੇ ਕਾਰ ਕਰਾਉਂਦੇ ਹੁੰਦੇ ਸਨ। ਹੁਣ ਲੌਡੇ ਪੈਰ ਗੁਰੂ ਅਰਜਨ ਦੇਵ ਜੀ ਇੱਥੇ ਆ ਬੈਠਿਆ ਕਰਦੇ ਸਨ। ਇੱਥੇ ਟਾਹਲੀ ਵੀ ਉਹ ਖੜੀ ਹੈ, ਗੁਰਦੁਆਰਾ ਵੀ ਹੈ, ਸੰਤੋਖ ਸਰ ਦਾ ਕਿਨਾਰਾ ਹੈ। ਕਰਮੇ ਦੀ ਡਿਊਟੀ ਤੋਂ ਜੋ ਬਾਜ਼ਾਰ ਕੁਤਵਾਲੀ ਨੂੰ ਜਾਂਦਾ ਹੈ ਉਸ ਪਰ ਹੈ। ਇਸ ਤਾਲ ਦੀ ਹੋਰ ਖੁਣਵਾਈ ਸ਼ੁਰੂ ਹੋਈ। ਲਿਖਿਆ ਹੈ ਕਿ ਹੋਰ ਖੁਣਵਾਈ ਕੀਤੀ ਤਾਂ ਹੇਠੋਂ ਇਕ ਮੱਠ ਨਿਕਲਿਆ। ਇਸ ਵਿਚੋਂ ਇਕ ਜੋਗੀ ਨਿਕਲਿਆ ਜਿਸ ਤੇ ਪ੍ਰਾਣ ਚੜ ਰਹੇ ਸਨ ਤੇ ਉਹ ਸਮਾਧੀ ਸਥਿਤ ਸੀ। ਸ੍ਰੀ ਗੁਰੂ ਜੀ ਦੀ ਦੱਸੀ ਤਰਕੀਬ ਨਾਲ ਮਾਰਸ਼ਾਂ ਆਦਿ ਕਰਨੇ ਤੇ ਉਸ ਦੇ ਪ੍ਰਾਣ ਚੱਲ ਪਏ ਤੇ ਹੋਸ਼ ਆ ਗਈ। ਇਸ ਨੇ ਦੱਸਿਆ ਕਿ ਮੈਂ ਆਪਣੇ ਗੁਰੂ ਤੋਂ ਯੋਗ ਸਾਧਨਾ ਵਿਚ ਨਿਪੁੰਨ ਹੋ ਕੇ ਕਲਿਆਣ ਚਾਹੀ। ਉਸ ਨੇ ਕਿਹਾ, ਸਮਾਧੀ ਲਾ, ਪ੍ਰਾਣ ਚੜਾ ਕੇ ਮੱਠ ਬਣਾ ਕੇ ਬੈਠ ਜਾ। ਸਮਾਂ ਪਾ ਕੇ ਗੁਰੂ ਅਰਜਨ ਦੇਵ ਜੀ ਹੋਣਗੇ, ਉਹ ਤੇਰੀ ਕਲਿਆਣ ਕਰਨਗੇ। ਸੋ ਜਦ ਇਸ ਨੂੰ ਪਤਾ ਲੱਗਾ ਕਿ ਉਹ ਸਮਾਂ ਹੈ ਤੇ ਸਤਿਗੁਰੂ ਜੀ ਦਰਸ਼ਨ ਦੇਣ ਆ ਗਏ ਹਨ, ਤਦ ਉਹ ਚਰਨੀ ਪੈ ਕੇ ਕਲਿਆਣ ਮੰਗੀ। ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਤੇ ਜੀ ਦਾਨ ਦੇ ਕੇ ਉਸ ਨੂੰ ਮੁਕਤ ਕੀਤਾ। ਫਿਰ ਉਹ ਸਰੀਰ ਤਿਆਗ ਕੇ ਪਰਲੋਕ ਗਮਨ ਕਰ ਗਿਆ। ਤਵਾਰੀਖ ਖਾਲਸਾ ਦੱਸਦੀ ਹੈ ਕਿ ਪਿਸ਼ੌਰ ਦੇ ਧਨੀ ਸਿੱਖ ਸੰਤੋਖ ਨਾਮ ਦੇ ਨੇ 250 ਮੋਹਰ ਭੇਟ ਕਰਕੇ ਆਪਣੇ ਨਾਮ ਦੀ ਅਟਲਤਾ ਮੰਗੀ, ਤਾਂ ਸਤਿਗੁਰ ਨੇ ਉਹ ਰਕਮ ਇਸ ਤਾਲ ਦੇ ਪੱਕਾ ਕਰਨ ਤੇ ਲਾਈ ਤੇ ਭਾਈ ਸੰਤੋਖੇ ਨੇ ਹੋਰ ਮਾਇਆ ਵੀ ਖਰਚ ਕੀਤੀ ਤੇ ਨਾਉ ਸੰਤੋਖ ਸਰਤਰਿਆ। ਇਹ ਤਾਲ 1645 ਬਿਕਰਮੀ ਵਿਚ ਮੁਕੰਮਲ ਹੋਇਆ ਸੀ। ਇਸੇ ਸਮਤ ਅੰਮ੍ਰਿਤ ਸਰੋਵਰ ਦੇ ਪੱਕਾ ਕਰਨ ਦੀ ਕਾਰ ਆਰੰਭ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 5 ਨਿਤ ਕਿਰਿਆ। ਸ੍ਰੀ ਗੁਰੂ ਅਰਜਨ ਦੇਵ ਜੀ ਲਗਭਗ ਪਹਿਲੀ ਰਾਤ ਰਹਿੰਦੀ ਜਾਗਦੇ, ਫਿਰ ਸਰੀਰ ਦੀ ਕਿਰਿਆ ਇਸ਼ਨਾਨ ਆਦਿ ਸਾਧ ਕੇ ਚੌਂਕੜਾ ਲਾ ਕੇ ਸੁਖ ਪੂਰਵਕ ਬੈਠ ਜਾਂਦੇ ਤੇ ਆਪਣਾ ਧਿਆਨ ਵਾਹਿਗੁਰੂ ਜੀ ਵਿਚ ਜੋੜ ਕੇ ਅਡੋਲ ਟਿਕ ਜਾਂਦੇ। ਸ਼ੁੱਧ ਚੇਤਨ ਪਰਮਾਤਮ ਦੇਵ ਵਿਚ ਮਾਨੋ ਇਕ ਰਸ ਲੀਨ ਹੋ ਜਾਂਦੇ। ਫਿਰ ਬਾਬੀ ਆ ਜਾਂਦੇ, ਉਹ ਆਸਾ ਦੀ ਵਾਰ ਲਾਉਂਦੇ। ਕੀਰਤਨ ਦੇ ਆਰੰਭ ਹੋਇਆ ਨਗਰ ਦੇ ਪ੍ਰੇਮੀ ਤੇ ਬਾਹਰੋਂ ਆਈਆਂ ਸੰਗਤਾਂ ਆ ਜੁੜਦੀਆਂ ਤੇ ਦੀਵਾਨ ਸੱਜ ਜਾਂਦਾ। ਰਬਾਬੀ ਸੱਜਣ ਆਸਾ ਦੀ ਵਾਰ ਦੇ ਕੀਰਤਨ ਵਿਚ ਸੋਧਰ ਰਾਗਾ ਵਿਚ ਅਨੇਕ ਪ੍ਰਮਾਣ ਗੁਰਬਾਣੀ ਦੇ ਵਿਚ ਗਾਉਂਦੇ। ਇਕ ਐਸਾ ਠੱਟ ਵੱਜ ਜਾਂਦਾ ਕਿ ਮਾਨੋ ਵੈਰਾਗ ਤੇ ਇਕਾਗਰਤਾ ਇਕ ਸਰੋਵਰ ਹੈ ਜਿਸ ਵਿਚ ਸਾਰੇ ਹੰਸ ਮਗਨਾਨੰਦ ਹੋਏ ਬੈਠੇ ਹਨ। ਇਸ ਕੀਰਤਨ ਦਾ ਪ੍ਰਭਾਵ ਸੁਰਤਾਂ ਤੇ ਉਹ ਅਸਰ ਕਰਦਾ ਕਿ ਉਹ ਇਕਾਗਰ ਹੋ ਨਿਜਾਨੰਦ ਵਿਚ ਆਉਂਦੀਆਂ ਬ੍ਰਹਮਾਨੰਦ ਵਿਚ ਜਾ ਅਪੜਦੀਆਂ। ਭਗਤੀ ਮਾਰਗ ਦਾ ਇਹ ਸੁਖੈਨ ਸਾਧਨ ਗ੍ਰਸਤੀ ਲੋਕਾਂ ਨੂੰ ਵੀ ਜਗਾਨੰਦ ਦੇ ਜਾਂਦਾ। ਜਦੋਂ ਦਿਨ ਹੋ ਆਉਂਦਾ ਤੇ ਆਸਾ ਦੀ ਵਾਰ ਦਾ ਭੋਗ ਪੈ ਜਾਂਦਾ ਤਾਂ ਸਤਿਗੁਰੂ ਜੀ ਬਾਹਰ ਆ ਬੈਠਦੇ। ਉਸ ਵੇਲੇ ਜੇ ਕੋਈ ਸਵਾਲੀ, ਕੋਈ ਜਿਗਿਆਸੂ ਪਰਮਾਰਥ ਦਾ ਢੰਡਾਊ ਆ ਹਾਜ਼ਰ ਹੁੰਦਾ, ਉਹ ਆਪਣੇ ਸ਼ੰਕੇ ਦੂਰ ਕਰਾ ਕੇ ਸਤਨਾਮ ਦੇ ਰਸਤੇ ਪੈ ਜਾਂਦਾ। ਦੂਰ ਤੋਂ ਆਏ ਸਿੱਖ ਵਾਰੋ ਵਾਰੀ ਦਰਸ਼ਨ ਕਰਦੇ ਤੇ ਵਾਰਤਾਲਾਪ ਕਰਕੇ ਸੁਖੀ ਹੁੰਦੇ। ਸੰਗਤਾਂ ਆਈਆਂ ਆਪਣੇ ਮੁਖੀ ਦੀ ਅਗਵਾਈ ਵਿਚ ਪੇਸ਼ ਹੋ ਕੇ ਦਰਸ਼ਨ ਸੁਖ ਆਤਮ ਸੁਖ ਮਾਣਦੀਆਂ। ਇਸ ਪ੍ਰਕਾਰ ਕਈ ਵੇਰ ਪਹਿਰ ਦਿਨ ਆ ਜਾਂਦਾ। ਵਿਚਾਲੇ ਕੋਈ ਪ੍ਰੇਮੀ ਜਾਂ ਕੋਈ ਰਬਾਬੀ ਦੋ ਇਕ ਸ਼ਬਦ ਬਿਲਾਵਲ ਵਿਚ ਗਾਉਂਦਾ ਜਿਸ ਨੂੰ ਚਰਨ ਕਮਲ ਦੀ ਚੌਕੀ ਆਖਦੇ ਸਨ। ਚਾਰ ਚੌਕੀਆਂ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਰਿਆਦਾ ਬੰਨੀ ਸੀ। ਪਹਿਲੀ ਤਾਂ ਅੰਮ੍ਰਿਤ ਵੇਲੇ ਦੀ ਸੀ, ਦੂਸਰੀ ਸਵਾ ਪਹਿਰ ਦਿਨ ਚੜੇ ਜਾਰੀ ਕੀਤੀ। ਇਸ ਵਿਚ ਚਰਨ ਕਵਲ ਪ੍ਰਭ ਕੇ ਨਿਤ ਧਿਆਵੋ ਪਾਠ ਹੋਣ ਕਰਕੇ ਇਸ ਨੂੰ ਚਰਨ ਕਵਲ ਦੀ ਚੌਕੀ ਨਾਮ ਦਿੱਤਾ। ਇਹ ਸ਼ਬਦ ਬਿਲਾਵਲ ਵਿਚ ਹੋਣ ਕਰਕੇ ਇਸ ਨੂੰ ਕਦੇ ਬਿਲਾਵਲ ਦੀ ਚੌਕੀ ਵੀ ਕਹਿ ਲੈਂਦੇ ਹਨ। ਮਗਰੋਂ ਚੌਕੀਆਂ ਦਾ ਸਿਲਸਿਲਾ ਸਮੇਂ ਨਾਲ ਵਿਸਤ੍ਰਿਤ ਹੁੰਦਾ ਗਿਆ। ਦੋ ਪਹਿਰ ਦਿਨ ਚੜੇ ਤੋਂ ਕੁਝ ਪਹਿਲਾਂ ਸੰਦੇਸ਼ ਆਉਂਦਾ ਕਿ ਪ੍ਰਸ਼ਾਦ ਤਿਆਰ ਹੈ। ਤਦ ਸੰਗਤ ਸਮੇਤ ਗੁਰੂ ਭਗਵਾਨ ਲੰਗਰ ਵਿਚ ਪੰਗਤ ਜਾ ਲਾਉਂਦੇ, ਸਭ ਨੂੰ ਤ੍ਰਿਪਤ ਕਰਕੇ ਆਪ ਉਠਦੇ ਤੇ ਫੇਰ ਆਰਾਮ ਕਰਦੇ। ਲੌਡੇ ਪੈਰ ਫੇਰ ਦੀਵਾਨ ਸਜਦਾ ਤੇ ਗੁਰਮਤ ਦੀ ਕਥਾ ਹੁੰਦੀ, ਫੇਰ ਸੰਧਿਆ ਸਮੇ ਦੀਵਾਨ ਸਜਦਾ ਕੀਰਤਨ ਹੁੰਦਾ, ਸੋਧਾ ਦੀ ਚੌਕੀ ਆਸਾ ਵਿਚ ਹੁੰਦੀ, ਫਿਰ ਲੰਗਰ ਹੁੰਦਾ, ਕੀਰਤਨ ਸੋਲਾ ਕਦੇ ਦੀਵਾਨ ਵਿਚ ਸੁਣਦੇ, ਕਦੇ ਆਪਣੇ ਗ੍ਰਹਿ ਵਿਚ। ਪਹਿਰ ਕੋ ਰਾਤ ਗਈ ਤੇ ਸ੍ਰੀ ਗੁਰੂ ਜੀ ਆਰਾਮ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਛੇਵੀਂ ਬੀਰਬਲ। ਸ੍ਰੀ ਗੁਰੂ ਜੀ 1638 ਵਿਚ ਗੱਦੀ ਤੇ ਬਿਰਾਜੇ। 1642-43 ਵਿਚ ਇਹ ਘਟਨਾ ਵਰਤੀ ਜੋ ਇਸ ਪ੍ਰਕਾਰ ਹੈ। ਇਨ੍ਹਾਂ ਦਿਨਾਂ ਵਿਚ ਅਰਥਾਤ 1642-43 ਵਿਚ ਰਾਜ ਅਕਬਰ ਦਾ ਸੀ, ਜੋ ਆਪਣੀ ਸਮ ਵਰਤੋਂ ਵਿਚ ਸਾਰੇ ਮੁਗਲ ਪਾਤਸ਼ਾਹਾਂ ਤੋਂ ਵਿਸ਼ੇਸ਼ ਸੀ। ਇਸ ਦੇ ਮਨਸਬਦਾਰਾਂ ਵਿਚੋਂ ਇਕ ਵਿਦਵਾਨ ਤੇ ਚਤੁਰ ਬ੍ਰਾਹਮਣ ਸੀ, ਜਿਸ ਦਾ ਨਾਮ ਬੀਰਬਲ ਸੀ। ਸਰਹੱਦ ਪਰ ਯੂਸਫ ਜ਼ਈ ਪਠਾਣਾ ਦੀ ਸ਼ਰਸ਼ ਹੋ ਪਈ। ਇਸ ਨੂੰ ਠੀਕ ਕਰਨ ਲਈ ਅਕਬਰ ਨੇ ਜ਼ੈਨ ਖਾਂ ਤੇ ਕੋਕਾਹ ਨੂੰ ਫੌਜਾਂ ਦੇ ਕੇ ਘੱਲਿਆ ਸੀ। ਜ਼ੈਨ ਖਾਂ ਦੀ ਤਾਬਿਆ ਗਈ ਮੁਹਿੰਮ ਕਾਮਯਾਬ ਨਾ ਹੋਈ। ਜਦ ਇਹ ਮਾੜੀ ਖ਼ਬਰ ਆਈ ਤਾਂ ਅਕਬਰ ਨੇ ਬੀਰਬਲ ਨੂੰ ਹੋਰ ਫੌਜ ਦੇ ਕੇ ਜ਼ੈਨ ਖਾਂ ਦੀ ਮਦਦ ਤੇ ਪਹੁੰਚਣ ਲਈ ਆਖਿਆ। ਬੀਰਬਲ ਹੁਕਮ ਪਾ ਕੇ ਟੁਰ ਪਿਆ, ਪਰ ਟੁਰਨ ਤੋਂ ਪਹਿਲੇ ਇਸ ਨੇ ਅਕਬਰ ਤੋਂ ਇਕ ਲਿਖਤੀ ਆਗਿਆ ਲੈ ਲਈ ਕਿ ਰਸਤੇ ਵਿਚ ਜਿਧਰੋਂ ਇਹ ਲੰਘੇ, ਖੱਤਰੀਆਂ ਦਾ ਪ੍ਰੋਤ ਹੋਣ ਦੀ ਫੈਸੀਅਤ ਵਿਚ ਹਰ ਖੱਤਰੀ ਘਰਾਣੇ ਤੋਂ ਦੱਖਣਾ ਲੈਣ ਦੀ ਇਸ ਨੂੰ ਖੁੱਲ ਹੋਵੇ। ਬੀਰਬਲ ਬਿਆਸਾ ਤੱਕ ਇਹ ਦੱਖਣਾ ਵਸੂਲ ਕਰਦਾ ਟੁਰਿਆ ਆਇਆ। ਖੱਤਰੀ ਲੋਕ ਪਹਿਲੋਂ ਹੀ ਸੁਣ ਚੁੱਕੇ ਸਨ ਕਿ ਅੱਗੇ ਹੀ ਆਪੇ ਹੀ ਅੱਗੋਂ ਆ ਮਿਲਦੇ ਤੇ ਦੱਖਣਾ ਭੇਟਾ ਕਰਕੇ ਮੱਥਾ ਟੇਕਦੇ। ਬਿਆਸਾ ਪਾਰ ਹੋ ਕੇ ਇਸ ਨੇ ਰਾਮਦਾਸਪੁਰੇ ਆਪਣੇ ਬੰਦੇ ਘੱਲ ਦਿੱਤੇ, ਜਿੱਥੇ ਜਾ ਕੇ ਨਗਰੀ ਦੇ ਖੱਤਰੀ ਵਾਸੀਆਂ ਨੂੰ ਇਹ ਸੰਦੇਸ਼ਾ ਪੁੱਜ ਗਿਆ। ਖੱਤਰੀਆਂ ਨੇ ਸਰਕਾਰੀ ਬੰਦਿਆਂ ਨੂੰ ਕਿਹਾ ਕਿ ਮਹਾਰਾਜ ਬੀਰਬਲ ਨੂੰ ਕਹਿ ਦਿਓ ਕਿ ਅਸੀਂ ਤਾਂ ਗੁਰੂ ਕੇ ਸਿੱਖ ਹਾਂ, ਅਸੀਂ ਬ੍ਰਾਹਮਣਾਂ ਦੇ ਜਜਮਾਨ ਸੇਵਕ ਨਹੀਂ ਹਾਂ, ਸੇਵਕ ਗੁਰੂ ਕੇ ਹਾਂ। ਫਿਰ ਸਿੱਖਾਂ ਨੇ ਗੁਰੂ ਜੀ ਨੂੰ ਖਬਰ ਕੀਤੀ। ਫਿਰ ਬੀਰਬਲ ਦੇ ਬੰਦੇ ਵੀ ਹਾਜ਼ਰ ਹੋਏ ਤਾਂ ਗੁਰੂ ਜੀ ਨੇ ਕਿਹਾ, ਭਾਈ ਇਹ ਟਿਕਾਣਾ ਕੋਈ ਵਪਾਰ ਜਾਂ ਕਮਾਮ ਦਾ ਨਹੀਂ, ਇਹ ਫਕੀਰੀ ਟਿਕਾਣਾ ਹੈ। ਸਾਧ ਸੰਗਤ ਦਾ ਦਾਨ ਆਉਂਦਾ ਹੈ, ਲੰਗਰ ਚੱਲਦਾ ਹੈ, ਜਿੱਥੋਂ ਸਭ ਕੋਈ ਵਰੋਸ ਆਉਂਦਾ ਹੈ। ਬੇਸ਼ੱਕ ਉਥੋਂ ਫੌਜਾਂ ਵੀ ਭੋਜਨ ਛੱਕ ਕੇ ਲੰਘਣ, ਪਰ ਕਰ ਗੁਰੂ ਘਰ ਤੇ ਕਦੇ ਨਹੀਂ ਲੱਗਾ ਤੇ ਨਾ ਚਾਹੀਏ ਕਿ ਲੱਗੇ। ਇੱਥੇ ਤਾਂ ਅਕਬਰ ਆਪ ਸਾਡੇ ਵੱਡੇ ਗੁਰੂ ਸਾਹਿਬਾਂ ਵੇਲੇ ਲੰਗਰ ਲਈ ਪਿੰਡ ਭੇਟਾ ਕਰ ਗਿਆ ਸੀ। ਜਦ ਬੀਰਬਲ ਨੂੰ ਉਸ ਦੇ ਅਗਰਾਹੀਆਂ ਨੇ ਇਹ ਗੱਲ ਕਹੀ ਤਾਂ ਉਸ ਨੂੰ ਬੁਰੀ ਲੱਗੀ। ਉਹ ਅੱਗੇ ਹੀ ਇਸ ਸਿੱਖੀ ਵਿਚ ਘਰ ਤੋਂ ਨਾਰਾਜ਼ ਸੀ, ਜਿੱਥੇ ਵਰਨ ਆਸ਼ਰਮ ਦੀ ਬੰਦਿਸ਼ ਤੋੜੀ ਤੇ ਭਰਾਤਰੀ ਭਾਵ ਸਿਖਾਲਿਆ ਜਾਂਦਾ ਉਸ ਨੂੰ ਮਾੜਾ ਲੱਗਦਾ ਸੀ। ਸੋ ਗੁੱਸੇ ਵਿਚ ਭਰ ਕੇ ਉਸ ਨੇ ਗੁਰੂ ਜੀ ਨੂੰ ਹੁਕਮ ਘੱਲਿਆ ਕਿ ਤੂੰ ਖੱਤਰੀ ਹੈ, ਤੇਰੀ ਵਸੋਂ ਖੱਤਰੀ ਹੈ, ਜੋ ਕਰ ਮੈਂ ਲਾਇਆ ਹੈ, ਨੈਕ ਹਾਜ਼ਰ ਹੋਵੇ ਤਾਂ ਭਲਾ ਹੈ, ਨਹੀਂ ਤਾਂ ਤੁਸਾਂ ਦਾ ਸ਼ਹਿਰ ਕੱਲ ਲੁੱਟ ਲਿਆ ਜਾਵੇਗਾ। ਸਿਪਾਹੀ ਗਏ ਪਰ ਹਾਜ਼ਰੀ ਵਿਚ ਜਾ ਕੇ ਖੜੇ ਰਹਿ ਗਏ, ਬੋਲ ਕੁਛ ਨਾ ਸਕੇ। ਗੁਰੂ ਜੀ ਨੇ ਫਰਮਾਇਆ, ਭਾਈ ਸਿਪਾਹੀਓ, ਮੈਂ ਸਮਝ ਲਿਆ ਹੈ ਕਿ ਤੁਸੀਂ ਕਿਉਂ ਆਏ ਹੋ। ਤੁਸੀਂ ਆਪਣੇ ਵੱਡੇ ਨੂੰ ਕਹਿ ਦਿਓ ਕਿ ਜੋ ਕਰ ਸਾਡਾ ਦੇਣਾ ਅਯੋਗ ਹੈ, ਉਹ ਨਹੀਂ ਦੇਵਾਂਗੇ। ਰਾਜਾ ਬੀਰਬਲ ਨੂੰ ਕਹਿ ਦਿਓ ਕਿ ਇਹ ਧੱਕਾ ਕਰਨਾ ਅਨਿਆਇ ਹੈ, ਦੱਖਣਾ ਦੇਣਾ ਖੁਸ਼ੀ ਤੇ ਨਿਰਭਰ ਚਾਹੀਏ, ਜੋਰੀ ਦਾ ਦਾਨ ਦਾਨ ਨਹੀਂ ਹੁੰਦਾ। ਪਰ ਜੇ ਉਸ ਨੇ ਧਰਮ ਨਿਆਂ ਨਹੀਂ ਵਿਚਾਰਨਾ ਤਾਂ ਜਿਵੇਂ ਚਿੱਤ ਹੈ ਕਰ ਲਵੇ, ਅਸੀਂ ਆਪਣੇ ਕਰਤਾ ਪੁਰਖ ਦੇ ਆਸਰੇ ਸੱਚ ਨਿਆਂ ਤੇ ਬੈਠੇ ਹਾਂ। ਸਿਪਾਹੀ ਕੁਝ ਭਲੇ ਸੁਭਾਅ ਦੇ ਸਨ, ਗੁਰੂ ਜੀ ਦੀ ਕਹੀ ਗੱਲ ਤੋਂ ਸਮਝ ਗਏ ਕਿ ਆਪ ਸੱਚ ਫਰਮਾ ਰਹੇ ਹਨ, ਮਾਲਕ ਤੋਂ ਵੀ ਡਰਦੇ ਹਨ। ਜਾ ਕੇ ਕਹਿ ਦਿੱਤਾ ਕਿ ਗੁਰੂ ਜੀ ਕੱਲ ਪਰਸੋਂ ਆਪ ਹਾਜ਼ਰ ਹੋਣਗੇ। ਰਾਤ ਰਾਜਾ ਉਸਲਵੱਟੇ ਭੰਦਾ ਰਿਹਾ, ਹੈਰਾਨ ਹੋਵੇ ਕਿ ਇਕ ਗੋਸ਼ਾ ਨਸ਼ੀਨ ਫਕੀਰ ਤੇ ਸਖਤੀ ਕਰਾਂ ਕਿ ਨਾ ਕਰਾਂ। ਅਕਬਰ ਆਪ ਇੱਥੇ ਪਿੰਡ ਦੇ ਗਿਆ ਹੋਇਆ, ਕਦੇ ਕਹੇ ਕਿ ਨਹੀਂ ਮੇਰੀ ਪਤ ਨਹੀਂ ਰਹਿੰਦੀ, ਰੋਹਬ ਵਿਚ ਫਰਕ ਪੈਂਦਾ ਹੈ। ਕਦੇ ਇਹ ਭੈ ਵੀ ਆਵੇ ਕਿ ਗੁਰੂ ਕੀ ਮਹਿਮਾ ਬੜੀ ਹੈ, ਸੱਚਮੁੱਚ ਕੋਈ ਯੋਗੀ ਰਾਜ ਨਾ ਹੋਵੇ। ਅਜੇ ਦਿਨ ਨਹੀਂ ਸੀ ਚੜਿਆ ਕਿ ਸਾਂਢਣੀ ਸਵਾਰ ਦਿੱਲੀ ਤੋਂ ਆਇਆ, ਪਾਤਸ਼ਾਹ ਦੇ ਫੌਰੀ ਹੁਕਮ ਲੈ ਕੇ, ਜਿਸ ਵਿਚ ਲਿਖਿਆ ਸੀ ਕਿ ਜ਼ੈਨ ਖਾਂ ਬਹੁਤ ਔਖਾ ਹੈ, ਤੁਸੀਂ ਮਾਰੇ ਬਕਾਰੇ ਨਾਲ ਦੂਰੀਆਂ ਕੂਚਾਂ ਕਰਦੇ ਇਕਦਮ ਟੁਰੋ ਤੇ ਜ਼ੈਨ ਖਾਂ ਨੂੰ ਫੌਰੀ ਹੁਕਮ ਪਹੁੰਚਾਓ। ਬੀਰਬਲ ਨੇ ਡੰਕਾ ਵਜਵਾ ਕੇ ਛੇਤੀ ਕੂਚ ਕਰ ਦਿੱਤੀ, ਪਰ ਪਰਗਨੇ ਦੇ ਹਾਕਮ ਨੂੰ ਕਹਿ ਗਿਆ ਕਿ ਜੇ ਗੁਰੂ ਅੱਜ ਕੱਲ ਤੁਸਾਂ ਪਾਸ ਨਾ ਆਇਆ ਤਾਂ ਮੁੜਦੀ ਵੇਰ ਗੁਰੂ ਕੇ ਚੱਕ ਨੂੰ ਸਿੱਧਿਆਂ ਕਰਾਂਗਾ। ਇਹ ਗੱਲ ਵੀ ਗੁਰੂ ਤੱਕ ਅਪੜੀ। ਫੁਰਮਾਉਣ ਲੱਗੇ, ਉਹ ਹੋਵੇਗਾ ਜੋ ਕਰਤਾਰ ਨੇ ਠੱਟ ਰੱਖਿਆ ਹੈ, ਉਹ ਨਹੀਂ ਹੋਵੇਗਾ ਜੋ ਉਹ ਚਾਹੁੰਦਾ ਹੈ ਕਿ ਨਾ ਹੋਵੇ। ਸੋ ਕਰਨਾ ਕਰਤਾਰ ਦਾ ਇਹ ਹੋਇਆ ਕਿ ਯੂਸਫ ਜ਼ਈ ਕਾਮਯਾਬ ਰਹੇ, ਬੀਰਬਲ ਮਾਰਿਆ ਗਿਆ ਤੇ ਜ਼ੈਨ ਖਾਂ ਮੁਸ਼ਕਲ ਨਾਲ ਜਾਨ ਬਚਾ ਕੇ ਬਚਿਆ ਤੇ ਅਕਬਰ ਨੂੰ ਹੋਰ ਪ੍ਰਬੰਧ ਕਰਨੇ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਸੱਤਵੀਂ ਭਾਈ ਕਲਿਆਣਾ। ਹੁਣ ਹਰਿਮੰਦਰ ਦੀ ਸਾਜਨਾ ਲਈ ਸਤਿਗੁਰੂ ਜੀ ਲੱਗ ਰਹੇ ਸੇ, ਬਾਹਰ ਦੂਰ ਦੇਸ਼ਾਂ ਵਿਚ ਹੁਕਮਨਾਮੇ ਚਲੇ ਗਏ ਸੇ। ਗੁਰੂ ਕੀਆਂ ਬਖਸ਼ਿਸ਼ਾਂ ਵਾਲੇ ਗੁਰਮੁਖਾਂ ਤੇ ਮਸੰਦਾਂ ਨੂੰ ਤਾਕੀਦੀ ਪੱਤਰ ਗਏ ਸਨ। ਸਰੋਵਰ ਤੇ ਮੰਦਰ ਦੇ ਪੱਕੇ ਕਰਨ ਲਈ ਇੱਟਾਂ ਚੂਨੇ ਦੀ ਲੋੜ ਸੀ। ਭਾਈ ਭਗਤੂ, ਭਾਈ ਸਾਲੋ, ਗੁਰੀਆ, ਲੰਗਾਹਾ, ਪ੍ਰੇਮਾ, ਜੇਠਾ, ਪੈੜਾ, ਭੱਲਣ, ਬੂੜਾ, ਬੈਲੋ, ਪੱਟੜ, ਧਾਰੀ ਆਦਿ ਸਿੱਖ ਚਾਰ ਚੁਫੇਰੇ ਫਿਰਦੇ ਤੇ ਸਮਾਨ ਇਕੱਠੇ ਕਰ ਰਹੇ ਸੀ। ਬਾਬਾ ਬੁੱਢਾ ਕਾਰ ਦੇ ਸਿਰ ਤੇ ਥਾਪਿਆ, ਜਿੱਥੇ ਬੈਠ ਕੇ ਇਹ ਬਿਰਧ ਬਾਬਾ ਸੇਵਾ ਦੀ ਨਿਗਾਹਬਾਨੀ ਕਰਦਾ ਸੀ। ਹੁਣ ਤਾਈ ਬੇਰੀ ਹਰੀ ਤੇ ਨਿਸ਼ਾਨ ਹੈ। ਭਾਈ ਗੁਰਦਾਸ ਲਿਖਾ ਪੜ੍ਹੀ ਦਾ ਸਾਰਾ ਕੰਮ ਸੰਭਾਲਦੇ ਸਨ। ਕਈ ਸਿੱਖ ਬਾਹਰਲੇ ਦੇਸ਼ਾਂ ਨੂੰ ਮਾਇਆ ਇਕੱਠੀ ਕਰਨ ਚਲੇ ਗਏ। ਭਾਈ ਕਲਿਆਣਾ ਪਹਾੜਾਂ ਵਿਚ ਫਿਰਦਾ ਮੰਡੀ ਰਿਆਸਤ ਪਹੁੰਚ ਗਿਆ। ਪਹਾੜੀ ਦੇਸ਼ ਵਿਚ ਇਹ ਸੁਹਾਵਣਾ ਥਾਂ ਵੇਖ ਕੇ ਇੱਥੇ ਟਿਕਿਆ। ਥੋੜੇ ਦਿਨਾਂ ਵਿਚ ਇਸ ਦੀ ਸੰਤਤਾਈ ਦੀ ਇੱਥੇ ਮਸ਼ਹੂਰੀ ਹੋ ਗਈ। ਇਸ ਦਾ ਕੀਰਤਨ ਸੁਣ ਲੋਕੀ ਆਉਣ, ਖੁਸ਼ ਹੋਣ ਤੇ ਭਾਵ ਕਰਨ। ਥੋੜੇ ਚਿਰ ਮਗਰੋਂ ਜਨਮ ਅਸ਼ਟਮੀ ਆਈ। ਰਾਜੇ ਨੇ ਹੁਕਮ ਦਿੱਤਾ ਕਿ ਰਾਤ ਸਭ ਵਰਤ ਧਾਰਨ ਕਰੋ, ਸਵੇਰੇ ਜਾ ਕੇ ਠਾਕੁਰ ਦੇ ਦਰਸ਼ਨ ਕਰੋ, ਸਾਲ ਗ੍ਰਾਮ ਦਾ ਪੂਜਨ ਕਰੋ ਤੇ ਚਰਨਾਮ੍ਰਿਤ ਲੈ ਕੇ ਵਰਤ ਉਤਾਰੋ। ਇਸ ਹੁਕਮ ਦੀ ਪਾਲਣਾ ਹੋ ਗਈ, ਪਰ ਭਾਈ ਕਲਿਆਣਾ ਕਿਕੂ ਪਾਲਣਾ ਕਰਦਾ, ਕਿਉਂਕਿ ਇਹ ਉਸ ਦਾ ਇਸ਼ਟ ਨਹੀਂ ਸੀ। ਇਸ ਪਰ ਦੰਦ ਕਥਾ ਹੋਈ। ਹੁੰਦੀ ਹੁੰਦੀ ਗੱਲ ਰਾਜੇ ਤੱਕ ਅਪੜੀ। ਰਾਜੇ ਨੇ ਬੁਲਾਵਾ ਘੱਲਿਆ ਤੇ ਵਰਤ ਧਾਰਨ ਨਾ ਕਰਨ ਤੇ ਪੂਜਨ ਨਾ ਕਰਨ ਦਾ ਕਾਰਨ ਪੁੱਛਿਆ। ਕਲਿਆਣੇ ਨੇ ਕਿਹਾ, ਹੇ ਰਾਜਨ, ਕਿਸੇ ਦੇ ਧਰਮ ਵਿਚ ਦਖਲ ਦੇਣਾ ਰਾਜਾ ਦਾ ਕੰਮ ਨਹੀਂ। ਧਰਮ ਵਿਚ ਸਭ ਪ੍ਰਜਾ ਸੁਤੰਤਰ ਲੋੜੀਏ। ਰਾਜਾ, ਕੀ ਤੂੰ ਨਾਸਤਕ ਹੈ ਜੋ ਸੁਤੰਤਰਤਾ ਨੂੰ ਮੰਗਦਾ ਹੈ? ਕਲਿਆਣਾ, ਮੈਂ ਨਾਸਤਕ ਨਹੀਂ, ਠਾਕੁਰ ਦਾ ਉਪਾਸ਼ਕ ਹਾਂ। ਰਾਜਾ, ਫਿਰ ਕਿਉਂ ਪੂਜਨ ਨਹੀਂ ਕਰਦਾ? ਕਲਿਆਣਾ, ਕਰਦਾ ਹਾਂ ਤੇ ਸਿਦਕ ਦਿਲ ਨਾਲ ਪੂਜਨ ਕਰਦਾ ਹਾਂ। ਰਾਜਾ, ਫਿਰ ਇਹ ਲੋਕ ਝੂਠ ਆਖਦੇ ਹਨ? ਕਲਿਆਣਾ, ਸੱਚ ਆਖਦੇ ਹਨ ਇਹ ਵੀ। ਰਾਜਾ ਕਿਕੂ ਗੌਹ ਨਾਲ ਤੱਕਣ ਲੱਗ ਪਿਆ। ਕਲਿਆਣਾ, ਜਿਸ ਨਿਰਜਿੰਦ ਸ਼ਿਲਾ ਨੂੰ ਇਹ ਠਾਕੁਰ ਕਹਿੰਦੇ ਹਨ, ਮੈਂ ਉਸ ਦਾ ਪੂਜਨ ਨਹੀਂ ਕਰਦਾ। ਜੋ ਠਾਕੁਰ ਸਦਾ ਹਾਜ਼ਰਾ ਹਜ਼ੂਰ ਹੈ, ਜੋ ਪਰਿਪੂਰਨ ਹੈ, ਜੋ ਸਰਵ ਚੇਤਨਤਾ ਦਾ ਮੂਲ ਹੈ, ਜੋ ਸਭ ਨੂੰ ਪ੍ਰਕਾਸ਼ਦਾ ਹੈ, ਉਸ ਠਾਕੁਰ ਦਾ ਪੂਜਨ ਮੈਂ ਉਸ ਵਿਚ ਸ਼ਰਧਾ ਧਾਰ ਕੇ ਕਰਦਾ ਹਾਂ। ਹੇ ਰਾਜਨ, ਮੇਰਾ ਠਾਕੁਰ ਪੱਥਰ ਤੇ ਬਿਰਸ਼, ਜੀਵ ਤੇ ਅਜੀਵ, ਸਭ ਦਾ ਪ੍ਰਕਾਸ਼ਕ ਹੈ। ਉਹ ਆਪ ਨਿਰਜਿੰਦ ਪੱਥਰ ਮਾਤਰ ਨਹੀਂ ਹੈ। ਰਾਜਾ, ਲੈ ਜਾਓ ਬੰਦੀ ਖਾਨੇ ਇਸ ਨੂੰ। ਠਾਕੁਰ ਨੂੰ ਪੱਥਰ ਆਖਦਾ ਹੈ, ਮਲੇਸ਼ ਨਾਸਤਕ ਇਹ ਹਿੰਦੂ ਬਣਿਆ ਫਿਰਦਾ। ਕਲਿਆਣੇ ਨੂੰ ਕੈਦ ਖਾਨੇ ਲੈ ਗਏ। ਅਗਲੇ ਦਿਨ ਫਿਰ ਬੰਦੀ ਖਾਨੇ ਤੋਂ ਰਾਜੇ ਦੀ ਕਚਹਿਰੀ ਆਂਦਾ ਗਿਆ ਤੇ ਹੁਕਮ ਮਿਲਿਆ ਕਿ ਠਾਕੁਰ ਨੂੰ ਮੱਥਾ ਟੇਕ, ਨਹੀਂ ਤਾਂ ਦੱਸ ਕਿੱਥੇ ਹੈ ਤੇਰਾ ਵਿਆਪਕ ਠਾਕੁਰ ਤੇ ਤੇਰਾ ਉਪਦੇਸ਼ੀ ਗੁਰੂ। ਲਾ ਕੰਨਾਂ ਨੂੰ ਹੱਥ ਤੇ ਚੁੱਕ, ਬਖਸ਼ਿਆ ਜਾਏਗਾ। ਕਲਿਆਣਾ, ਰਾਜਨ ਮੇਰਾ ਗੁਰੂ ਹੈ, ਗੁਰੂ ਅਰਜਨ, ਗੁਰੂ ਨਾਨਕ ਦੀ ਗੱਦੀ ਦਾ ਮਾਲਕ, ਮੇਰਾ ਠਾਕੁਰ ਹਾਜ਼ਰ ਨਾਜ਼ਰ ਅਕਾਲ ਪੁਰਖ, ਮੈਂ ਉਪਾਸ਼ਕ ਹਾਂ ਆਪਣੇ ਇਸ਼ਟ ਦਾ, ਪੱਥਰ ਅੱਗੇ ਮੈਂ ਨਹੀਂ ਨਿਉਣਾ। ਰਾਜਾ, ਦੇਖਾਂ ਤੇਰਾ ਗੁਰੂ ਤੇ ਤੇਰਾ ਅਣ ਦਿਸਦਾ ਠਾਕੁਰ। ਜਾਓ ਸਰਹੱਦ ਤੇ ਜਾ ਕੇ ਇਸ ਦੀ ਲੱਤ ਭੰਨ ਕੇ ਅਗਲੇ ਰਾਜ ਵਿਚ ਧੱਕ ਦਿਓ। ਇਹ ਸੁਣਦੇ ਸਾਰ ਕਲਿਆਣੇ ਦੇ ਨੈਣ ਜੁੜ ਗਏ, ਬਿਰਤੀ ਇਕਾਗਰ ਹੋ ਗੁਰੂ ਜੀ ਦੇ ਚਰਨਾਂ ਨੂੰ ਲਿਪਟ ਗਏ। ਹੇ ਨਾਥ, ਜੇ ਜੰਗ ਕੱਟ ਗਈ ਤਾਂ ਗੁਰੂ ਨਾਨਕ ਦੇ ਘਰ ਨੂੰ ਲਾਜ ਹੈ, ਬਿਰਧ ਪਾਲੋ ਤੇ ਕਰੋ ਸਹਾਇ। ਕਲਿਆਣਾ ਇਸ ਪ੍ਰਕਾਰ ਦੇ ਭਾਵ ਵਿਚ ਪਰਮਲੀਨ ਹੋ ਗਿਆ। ਉਧਰ ਰਾਜੇ ਦੇ ਕ੍ਰੋਧ ਦੀ ਹੱਦ ਨਾ ਰਹੀ, ਬੁੱਲ ਫੜਕਣ ਲੱਗ ਪਏ ਚੇਵਾ ਚਿਹਰਾ ਲਾਲ ਅੰਗਾਰਾ ਹੋ ਗਿਆ, ਸਿਰ ਕੰਬਣ ਲੱਗ ਪਿਆ, ਜਲਾਦ ਜਲਾਦ ਕਹਿੰਦਾ ਬੇਹੋਸ਼ ਹੋ ਕੇ ਡਿੱਗ ਪਿਆ। ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਸਰਕਾਰੀਆਂ ਦਰਬਾਰੀਆਂ ਤੇ ਹਰਿਆਣੀ ਛਾ ਗਈ। ਇਹ ਕੀ ਹੋ ਗਿਆ, ਕੋਈ ਪੱਖਾ ਚੱਲੇ, ਕੋਈ ਪੈਰ ਦਬਾਏ, ਕੋਈ ਮੂੰਹ ਵਿਚ ਪਾਣੀ ਚੋਵੇ। ਵੈਦ ਪਾਸ ਸੀ, ਉਹ ਨਾੜੀ ਦੇਖੇ, ਦੰਦਲ ਖੋਲੇ, ਠੰਡੇ ਛੱਟੇ ਮਾਰੇ, ਤਾਲੂ ਤੇ ਪਾਣੀ ਦੀ ਲੀਰ ਫੇਰੇ, ਪਰ ਕੋਈ ਉਪਚਾਰ ਕਾਰਗਰ ਨਾ ਹੋਇਆ। ਤਦੋਂ ਇਕ ਸਿਆਣੇ ਨੇ ਕਿਹਾ ਲੋਕੋ ਤੁਸਾਂ ਅਨਿਆਇ ਕੀਤਾ ਹੈ। ਹਾਂ ਰਾਜੇ ਵੀ ਅਨਿਆਇ ਕੀਤਾ ਹੈ, ਵਿਦੇਸ਼ੀ ਨੂੰ ਐਸਾ ਕਰੜਾ ਦੰਡ ਜੋ ਸਰਵ ਵਿਆਪੀ ਨੂੰ ਮੰਨਦਾ ਹੈ ਉਹ ਨਾਸਤਿਕ ਤੇ ਦੰਡ ਯੋਗ ਕਿਉਂ ਹੈ? ਉਸ ਤੋਂ ਖਿਮਾ ਮੰਗੋ, ਉਸ ਨੂੰ ਪ੍ਰਸੰਨ ਕਰੋ, ਜਲਾਦ ਨੂੰ ਦੂਰ ਕਰੋ ਤੇ ਆਖੋ ਖਿਮਾ ਕਰੋ, ਤੁਸੀਂ ਸੁਮਤੀਵੰਤ ਭਗਤ ਸਹੀ ਹੁੰਦੇ ਹੋ। ਵਜ਼ੀਰ ਨੇ ਇਸੇ ਪ੍ਰਕਾਰ ਦੀ ਅਰਦਾਸ ਕਲਿਆਣੇ ਦੇ ਕੋਲ ਜਾ ਕੇ ਕੀਤੀ। ਕਲਿਆਣੇ ਨੇ ਕਿਹਾ ਭਾਈ ਆਪਣੇ ਮੰਦੇ ਕਰਮ ਜੀਵ ਦੇ ਵੈਰੀ ਹਨ, ਅਸੀਂ ਤਾਂ ਨਿਰਵੈਰ ਦੇ ਉਪਾਸ਼ਕ ਹਾਂ। ਮੈਂ ਆਪਣੇ ਇਸ਼ਟ ਦੇਵ ਅੱਗੇ ਪ੍ਰਾਰਥਨਾ ਕਰਦਾ ਹਾਂ ਜਿਸ ਦੀ ਬੇਅਦਬੀ ਤੁਸਾਂ ਤੇ ਰਾਜੇ ਨੇ ਕੀਤੀ ਹੈ, ਜੇ ਰਾਜਾ ਸਾਵਧਾਨ ਹੋ ਜਾਏ ਤਾਂ ਤੁਸੀਂ ਸਾਰੇ ਮੇਰੇ ਸਤਿਗੁਰ ਜਾਗਤ ਦੇਵ ਤੋਂ ਚੱਲ ਕੇ ਸਮਤੀ ਲਓ। ਵਜ਼ੀਰ ਨੇ ਕਿਹਾ ਰਾਜਾ ਦੀ ਜਾਨ ਬਖਸ਼ੀ ਕਰੋ, ਜੈਸਾ ਕਹੋ ਤੈਸਾ ਕਰਾਂਗੇ। ਇਹ ਸੁਣ ਕੇ ਕਲਿਆਣੇ ਨੇ ਜਲ ਮੰਗਵਾਇਆ, ਜਲ ਵਿਚ ਲੈ ਕੇ ਗੁਰੂ ਅਰਜਨ ਦੇਵ ਜੀ ਦਾ ਧਿਆਨ ਜੋ ਨੈਣਾ ਅੱਗੇ ਖੜਾ ਸੀ ਅੰਤਰੀਵ ਜੋੜ ਕੇ ਨੈਣ ਮੁੰਦ ਲਏ ਤੇ ਅਰਦਾਸ ਕੀਤੀ ਹੇ ਨਾਥ, ਹੇ ਗੁਰੂ ਨਾਨਕ ਸਰੂਪ ਗੁਰੂ ਅਰਜਨ, ਰਾਜਾ ਤੇ ਮਿਹਰ ਕਰੋ, ਇਸ ਦੀ ਅਵਗਿਆ ਬਖਸ਼ੋ, ਇਹ ਸਾਵਧਾਨ ਹੋਵੇ, ਇਹ ਸਾਰੇ ਲੋਕ ਆਪਣੀ ਭੁੱਲ ਸਮਝ ਗਏ ਹਨ, ਹੁਣ ਤੇਰੀ ਸ਼ਰਨ ਹਨ, ਹੇ ਦੁੱਖ ਹਰਨ ਮੇਰਾ ਕਰਨਹਾਰ ਬਖਸ਼ ਦਿਓ। ਇਹ ਕਹਿ ਕੇ ਰਾਜਾ ਦੇ ਮੂੰਹ ਤੇ ਜਲ ਦੇ ਛੱਟੇ ਮਾਰੇ, ਕੁਛ ਬੂੰਦਾਂ ਨੈਣਾ ਤੇ ਕੁਛ ਬੂੰਦਾਂ ਮੂੰਹ ਵਿਚ ਪਾਈਆਂ ਤਾਂ ਰਾਜਾ ਦੇ ਨੈਣ ਖੁੱਲ ਆਏ ਤੇ ਹੋਸ਼ ਪਰਤ ਪਈ। ਰਾਜਾ ਕਮਜ਼ੋਰ ਸੀ, ਬਨਹਿਰ ਰਿਹਾ ਸੀ, ਪਰ ਹੋਸ਼ ਪੂਰੀ ਆ ਗਈ। ਬੋਲਿਆ ਧੀਮੀ ਆਵਾਜ਼ ਵਿਚ ਪਰਦੇਸੀ ਨੂੰ ਛੋੜ ਦਿਓ, ਸਨਮਾਨ ਕਰੋ, ਆਦਰ ਦਿਓ। ਹੁਣ ਰਾਜਾ ਨੂੰ ਪੀਨਸ ਵਿਚ ਪਾ ਕੇ ਕਚਹਿਰੀ ਘਰ ਤੋਂ ਮਹਿਲੀ ਲੈ ਗਏ। ਦੋ ਚਾਰ ਦਿਨ ਵਿਚ ਨੌ ਬਰਨੌ ਹੋ ਗਿਆ। ਤਦ ਫੇਰ ਕਲਿਆਣੀ ਨੂੰ ਬੁਲਾ ਕੇ ਆਦਰ ਸਹਿਤ ਮਿਲਾ ਤੇ ਆਖਣ ਲੱਗਾ ਭਾਈ ਤੇਰਾ ਗੁਰੂ ਸਮਰੱਥ ਹੈ, ਤੂੰ ਠਾਕੁਰ ਮਹਾਂ ਤੇਰਾ ਠਾਕੁਰ ਮਹਾਂਬਲੀ ਹੈ, ਮੈਨੂੰ ਲੈ ਚੱਲ ਤੇ ਦਰਸ਼ਨ ਕਰਾ ਉਸ ਸਮਰੱਥ ਗੁਰੂ ਦੇ, ਉਹ ਮੇਰੇ ਸਿਰ ਤੇ ਵੀ ਹੱਥ ਧਰੇ ਤੇ ਤੇਰੇ ਵਾਂਗੂ ਮੇਰੀ ਵੀ ਕਲਿਆਣ ਕਰੇ। ਕਲਿਆਣੇ ਨੇ ਕਿਹਾ ਸਤ ਬਚਨ ਜੋ ਵਾਕ ਰਾਜੇ ਨੇ ਕਹੇ। ਕਵੀ ਸੰਤੋਖ ਸਿੰਘ ਜੀ ਇਉਂ ਲਿਖਦੇ ਹਨ ਅਬ ਕਿਸ ਥਾਨ ਸਤਿਗੁਰ ਰਹਿ ਤਿਨਕੇ ਦਰਸ਼ਨ ਕਰਨ ਚਿਤ ਚਹਿ ਲੈ ਕਰ ਹਮਕੋ ਆਪਣੇ ਸਾਥ ਕਰੋ ਮਿਲਾਵਨ ਸ੍ਰੀ ਗੁਰੂ ਨਾਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ ਅੱਠਵੀਂ ਹਰਿਮੰਦਰ ਰਾਜਾ ਮੰਡੀ ਤੇ ਕਰਮ ਰੇਖਾ। ਰਾਜੇ ਦੀ ਤੀਬਰ ਹੋ ਰਹੀ ਸ਼ਰਧਾ ਵੇਖ ਕੇ ਭਾਈ ਕਲਿਆਣਾ ਰਾਜੇ ਨੂੰ ਨਾਲ ਲੈ ਕੇ ਟੁਰਿਆ। ਰਾਜਸੀ ਸਮਾਨ ਨਾਲ ਕੁਛ ਪਿਆਦੇ, ਕੁਛ ਅਹਿਲਕਾਰ ਘੋੜੇ ਤੰਬੂ ਸਮਾਨ ਲੈ ਕੇ ਮੰਡੀ ਤੋਂ ਟੁਰੇ ਤੇ ਸਨੇ ਸਨੇ ਸ੍ਰੀ ਰਾਮਦਾਸਪੁਰ ਆ ਗਏ। ਸੋਹਣੇ ਥਾਂ ਡੇਰਾ ਕਰਵਾਇਆ ਗਿਆ, ਫੇਰ ਗੁਰੂ ਜੀ ਦੇ ਦਰਸ਼ਨ ਮੇਲੇ ਹੋਏ। ਲਿਖਿਆ ਹੈ ਕਿ ਸ੍ਰੀ ਗੁਰੂ ਜੀ ਇਕ ਦਿਨ ਆਦਿ ਗੁਰੂ ਸਾਹਿਬ ਦੇ ਦੱਖਣੀ ਓਮਕਾਰ ਦਾ ਪਾਠ ਕਰ ਰਹੇ ਸਨ ਤੇ ਇਹ ਤੁਕਾਂ ਵਾਚ ਰਹੇ ਸਨ ਜੋ ਰਾਜੇ ਦੇ ਕੰਨੀ ਪਈਆਂ। ਲੇਖ ਨ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਨ ਜਿਨ ਕੀਆ ਕਰ ਕਿਰਪਾ ਭਗਤਾਰ ਕਰਤੇ ਹੱਥ ਵਡਿਆਈਆਂ ਬੂਝੋ ਗੁਰ ਵਿਚਾਰ ਲਿਖਿਆ ਫੇਰ ਨ ਸਕੀਐ ਜੋ ਪਾਵੀ ਤਿਉ ਸਾਰ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ। ਰਾਜਾ ਚਰਨਾਂ ਤੇ ਮੱਥਾ ਟੇਕ ਕੇ ਬੈਠ ਗਿਆ, ਪਾਠ ਕੰਨੀ ਪੈ ਗਿਆ ਸੀ, ਮਨ ਸੋਚਾਂ ਵਿਚ ਲੈ ਗਿਆ ਸੀ ਕਿ ਜੇ ਲਿਖਿਆ ਫੇਰ ਨਹੀਂ ਸਕੀਦਾ ਤਾਂ ਗੁਰੂ ਕੀ ਸ਼ਰਨ ਲੈਣ ਦਾ ਕੀ ਲਾਭ। ਸੋਚੇ ਕਿ ਪੁੱਛਣਾ ਅਦਬ ਵਿਚ ਕਸਰ ਹੋ ਸੀ, ਪਰ ਜੀ ਨੂੰ ਖੁਦਕੁਤੀ ਐਸੀ ਲੱਗੀ ਤੇ ਨਾ ਰਿਹਾ ਗਿਆ। ਦੱਬੇ ਦੰਦੀ ਸਹਿਜ ਨਾਲ ਪੁੱਛਣ ਲੱਗਾ ਗੁਰੂ ਜੀਓ ਜੇ ਲਿਖੇ ਪਾਗ ਅਵਸ਼ਮੇਵ ਭੋਗਣੇ ਹਨ ਤਦ ਸ੍ਰੀ ਜੀ ਦੇ ਸਿੱਖ ਬਣਨੇ ਦਾ ਜਿਸ ਚਾਹਨਾ ਵਿਚ ਮੈਂ ਆਇਆ ਸਾਂ ਕਿਵੇਂ ਲਾਭ ਹੋਸੀ ਜੀਓ ਜੀ। ਸ੍ਰੀ ਗੁਰੂ ਜੀ ਪਾਠ ਦੇ ਸਵਾਦ ਵਿਚ ਸਨ, ਲੰਮੀ ਗੱਲ ਨਹੀਂ ਸਨ ਕਰਨੀ ਚਾਹੁੰਦੇ, ਪਰ ਇਤਨਾ ਕੁ ਕਹਿ ਦਿੱਤੋ ਨੇ, ਲਿਖਿਆ ਵੀ ਨਹੀਂ ਮਿਟਦਾ ਪਰ ਭਲਾਈ ਵੀ ਹੋ ਜਾਂਦੀ ਹੈ। ਹਾਂ, ਭੋਗੀ ਦਾ ਵੀ ਹੈ ਪਰ ਸੰਕਟ ਨਿਵਰਤ ਵੀ ਹੋ ਜਾਈਦਾ ਹੈ। ਗੁਰੂ ਕਰੁਣਾ ਨਾਲ ਖੇਮ ਕੁਸ਼ਲ ਪ੍ਰਾਪਤ ਹੁੰਦੀ ਹੈ। ਰਾਜੇ ਦੀ ਸਮਝ ਨਾ ਆਈ, ਆਖਣ ਲੱਗਾ, ਦੋਏ ਕੀਕੂ ਜੀਓ। ਗੁਰੂ ਜੀ, ਰਾਜਨ, ਦੋ ਚਾਰ ਦਿਨ ਰਹੋਗੇ ਤਾਂ ਫੇਰ ਪਤਾ ਲੱਗ ਜਾਏਗਾ, ਪਰ ਸਮਝ ਤਾਂ ਤਦੋਂ ਹੀ ਪਊ ਜਦੋਂ ਆ ਵਰਤੇਗੀ ਤਦੋਂ ਜਦੋਂ ਗੁਰੂ ਨਾਨਕ ਦੇਵ ਦੇ ਹੋ ਜਾਓਗੇ। ਇਹ ਸੁਣ ਕੇ ਰਾਜੇ ਨੂੰ ਕਹੇ ਵਾਕਾਂ ਤੇ ਅਮੰਨਾ ਆ ਗਿਆ। ਇਹ ਖਿਆਲ ਰਿਹਾ ਕਿ ਮੇਰੀ ਸਮਝ ਸਫਾ ਨਹੀਂ, ਗੁਰੂ ਜੀ ਠੀਕ ਕਹਿ ਰਹੇ ਹਨ। ਇਉਂ ਵਿਚਾਰ ਕੇ ਚਰਨੀ ਪੈ ਗਿਆ, ਨਾਮ ਦਾਨ ਲੀਤਾ ਤੇ ਗੁਰਸਿੱਖੀ ਧਾਰਨ ਕਰ ਲਈ, ਫਿਰ ਆਗਿਆ ਲੈ ਕੇ ਡੇਰੇ ਚਲਾ ਗਿਆ। ਸੰਝਾਂ ਵੇਲੇ ਦੀਵਾਨ ਦੀ ਹਾਜ਼ਰੀ ਭਰੀ, ਰਹਿ ਰਾਸ ਦਾ ਪਾਠ ਸੁਣਿਆ, ਸੁਖ ਹੋਇਆ, ਪਰ ਉਹ ਸ਼ੰਕਾ ਚੁਭਦੀ ਰਹੀ ਕਿ ਕਰਮ ਤੇ ਮੇਰ ਦੋਵੇਂ ਇਕੱਠੇ ਕਿਵੇਂ ਹੋ ਸਕਦੇ ਹਨ। ਰਾਤ ਲੰਗਰ ਤੋਂ ਪ੍ਰਸ਼ਾਦ ਮੰਗਾ ਕੇ ਸ਼ਰਧਾ ਨਾਲ ਛਕਿਆ ਤੇ ਸੌ ਗਿਆ। ਅੱਧੀ ਰਾਤ ਬੀਤੀ ਤਾਂ ਰਾਜਾ ਸੁਪਨਾ ਦੇਖਦਾ ਹੈ ਕਿ ਮੈਂ ਬਹੁਤ ਚਿਰ ਰਾਜ ਭੋਗ ਕੇ ਵੱਡ ਪਰਿਵਾਰੀ ਹੋ ਕੇ ਮਰ ਗਿਆ ਹਾਂ। ਫੇਰ ਦੇਖਦਾ ਹੈ ਕਿ ਇਕ ਮੈਦਾਨ ਦੇਸ਼ ਵਿਚ ਚੰਡਾਲਾਂ ਚੂੜਿਆਂ ਦੇ ਘਰ ਜੰਮਿਆ ਹਾਂ, ਉਥੇ ਪੜ ਕੇ ਵੱਡਾ ਹੋਇਆ ਹਾਂ, ਵਿਆਹ ਹੋ ਗਿਆ ਹੈ, ਬੱਚੇ ਹੋ ਪਏ ਹਨ, ਪਰ ਅਚਾਨਕ ਉਥੇ ਵੀ ਮਰ ਜਾਂਦਾ ਹੈ। ਫਿਰ ਜਾਗ ਖੁੱਲ ਜਾਂਦੀ ਹੈ, ਹਰਿਆਨ ਹੋ ਕੇ ਬਹਿ ਜਾਂਦਾ ਹੈ। ਇਹ ਕੀ ਹੋਇਆ? ਕੀ ਮੈਂ ਮਰ ਕੇ ਇਹ ਕੁਛ ਹੋ ਸਾਂ? ਹਾਏ ਕਰਮੋ, ਇਉਂ ਨੀਚਤਾ ਵਿਚ ਲੈ ਜਾਓਗੇ। ਹਾਏ, ਮੈਂ ਕਿਉਂ ਕਰਦਾ ਰਿਹਾ ਮਾੜੇ? ਹਾਏ, ਹੇ ਗੁਰੂ ਜੀ, ਹੁਣ ਤੁਸੀਂ ਹੀ ਦੱਸੋ ਕੀ ਵਰਤੀ ਇਹ ਅੱਜ। ਇਸ ਤਰ੍ਹਾਂ ਸਿਰ ਧੁੰਦਾ ਫਿਰ ਸੌ ਗਿਆ। ਰਾਜੇ ਨੇ ਅਗਲੇ ਦਿਨ ਸ਼ਿਕਾਰ ਲਈ ਜਾਣ ਦੀ ਗੱਲ ਆਖੀ ਹੋਈ ਸੀ। ਸੋ ਰਾਜਾ ਸੰਗ ਸਿਪਾਹੀ ਅਹਿਲਕਾਰ ਲੈ ਕੇ ਸ਼ਿਕਾਰ ਖੇਲਣ ਚੜਿਆ। ਗੁਰੂ ਜੀ ਵੀ ਨਾਲ ਚੜੇ। ਭਾਵੇਂ ਰਾਜਾ ਹੱਸਦਾ ਖੇਲਦਾ ਸ਼ਿਕਾਰਾਂ ਮਗਰ ਘੋੜਾ ਦੜਾਉਂਦਾ ਜਾਂਦਾ ਸੀ, ਪਰ ਖੋਟਾ ਸੁਪਨਾ ਵਿਚ ਵਿਚ ਯਾਦ ਆ ਜਾਂਦਾ ਸੀ। ਮਨ ਨੂੰ ਆਖਦਾ ਸੀ, ਸੁਪਨੇ ਸੁਪਨੇ ਹੁੰਦੇ ਹਨ, ਇਨ੍ਹਾਂ ਦੇ ਮਗਰ ਕੀ ਲੱਗਣਾ ਹੋਇਆ। ਪਰ ਚੇਤਾ ਹੀ ਆ ਹੀ ਜਾਂਦਾ ਸੀ। ਸਣੇ ਸਣੇ ਦੂਰ ਨਿਕਲ ਗਏ। ਰਾਜਾ ਇਕ ਹਰਨ ਦੇ ਮਗਰ ਲੱਗਾ, ਸਾਰੇ ਸਾਥ ਤੋਂ ਦੂਰ ਚਲਾ ਗਿਆ ਤਾਂ ਥੱਕ ਕੇ ਇਕ ਰੁੱਖ ਹੇਠ ਬੈਠ ਗਿਆ। ਇਸ ਦੇ ਨੇੜੇ ਹੀ ਪਿੰਡ ਸੀ ਤੇ ਬਾਹਰ ਚੰਡਾਲਾਂ ਚੂੜਿਆਂ ਦੇ ਘਰ ਇਸੇ ਰੁੱਖ ਨੂੰ ਸਨ। ਇਕ ਦਸ ਕੁ ਵਰਸ ਦਾ ਇਨ੍ਹਾਂ ਦਾ ਮੁੰਡਾ ਰਾਜੇ ਨੂੰ ਤੱਕਦਾ ਰਿਹਾ। ਫਿਰ ਭੱਜ ਕੇ ਮਾਂ ਪਾਸ ਗਿਆ ਕਿ ਦੇਖ ਅੰਮਾ, ਬਾਪੂ ਤਾਂ ਜਿਉਂਦਾ ਹੈ, ਸੋਹਣੇ ਕੱਪੜੇ ਪਾ ਕੇ ਬੈਠਾ ਹੋਇਆ ਹੈ, ਘੋੜਾ ਵੀ ਪਾਸ ਸੂ। ਮਾਂ ਨੇ ਆ ਕੇ ਡਿੱਠਾ ਤਾਂ ਉਸ ਦਾ ਪਤੀ ਹੈ। ਉਸ ਉੱਚੀ ਉੱਚੀ ਰੌਲਾ ਪਾਇਆ, ਘਰ ਚੱਲ ਵੇ ਕਿੱਥੋਂ ਮਲੂਕ ਬਣ ਆਇਆ ਹੈ। ਗੱਲ ਕੀ, ਸਾਰੇ ਟੱਬਰ ਵਿਚ ਰੌਲਾ ਪੈ ਗਿਆ, ਸਾਰੇ ਦੁਆਲੇ ਆ ਜੁੜੇ, ਸਾਰੇ ਕਹਿਣ ਘਰ ਚੱਲ ਤੂੰ। ਰਾਜਾ ਵੀ ਦੇਖੇ ਕਿ ਉਹ ਟੱਬਰ ਹੈ ਜੋ ਸੁਪਨੇ ਵਿਚ ਡਿੱਠਾ ਸੀ ਕਿ ਮੇਰੇ ਘਰ ਜੰਮਿਆ ਪਲਿਆ ਹੈ। ਗੱਲ ਕੀ, ਘੇਰੇ ਪਾਉਣ ਵਾਲੇ ਉਤਾਵਲੇ ਹਨ ਘਰ ਲਿਜਾਣ ਨੂੰ। ਰਾਜਾ ਪਰੇਸ਼ਾਨ ਹੈ, ਰਾਤ ਦੇ ਸੁਪਨੇ ਤੇ ਹੁਣ ਦੀ ਪ੍ਰਤੱਖ ਹਾਲਤ ਨੂੰ ਵੇਖ ਕੇ ਬਥੇਰਾ ਆਖਦਾ ਹੈ, ਸਮਝਾਉਂਦਾ ਹੈ, ਡਰਾਉਂਦਾ ਹੈ, ਪਰ ਟੱਬਰ ਤੇ ਕੋਈ ਅਸਰ ਨਹੀਂ ਹੁੰਦਾ। ਇਨ੍ਹੇ ਨੂੰ ਸ੍ਰੀ ਗੁਰੂ ਜੀ ਤੇ ਸਾਰਾ ਡੇਰਾ ਪੁੱਜ ਪਿਆ। ਚੰਡਾਲ ਗੁਰੂ ਜੀ ਨੂੰ ਵੀ ਪਛਾਣਦੇ ਸਨ, ਪੁਕਾਰ ਉੱਠੇ, ਹੇ ਗੁਰੂ ਦਾਤੇ, ਸਾਡਾ ਨਿਆਂ ਕਰੋ, ਦੇਖੋ ਟੱਬਰ ਭੁੱਖਾ ਪਿਆ ਮਰਦਾ ਹੈ, ਇਹ ਮੌਜਾਂ ਕਰਦਾ ਫਿਰਦਾ ਹੈ ਕਿਤੇ ਦਾ ਕਿਤੇ। ਸ੍ਰੀ ਗੁਰੂ ਜੀ ਨੇ ਫਰਮਾਇਆ, ਭਾਈ ਤੁਹਾਡਾ ਪਿਆਰਾ ਜੋ ਮੋਇਆ ਹੈ ਉਹ ਤੁਸਾਂ ਦੱਬਿਆ ਸੀ ਕਿ ਨਾ? ਕਹਿਣ ਲੱਗੇ, ਜੀ ਹਾਂ, ਅਜੇ ਤਰੇ ਚਾਰ ਦਿਨ ਹੋਏ ਹਨ। ਸ੍ਰੀ ਗੁਰੂ ਜੀ ਬੋਲੇ, ਚਲੋ ਕਬਰ ਫੋਲੀਏ, ਜੇ ਤਾਂ ਉਹ ਉਥੇ ਨਹੀਂ ਪਿਆ ਹੋਇਆ, ਸਿਆਣ ਲੈਣਾ ਤੁਸਾਂ ਨੇ, ਤਾਂ ਤੁਸੀਂ ਇਸ ਨੂੰ ਆਪਣਾ ਸਮਝਿਓ ਤੇ ਤਾਂ ਹੀ ਕੁਛ ਗੱਲ ਬਣੇਗੀ, ਤੇ ਜੇ ਤੁਹਾਡੇ ਮਰੇ ਦੀ ਲੋਤ ਉਥੇ ਸਮਰ ਤੱਕ ਪਈ ਹੋਈ ਤਾਂ ਤੁਹਾਡਾ ਇਹ ਭੁਲੇਵਾ ਹੋਵੇਗਾ ਕਿ ਇੱਕ ਰਿਆਸਤ ਦੇ ਰਾਜੇ ਦੀ ਸ਼ਕਲ ਮਿਲਣ ਕਰਕੇ ਤੁਸੀਂ ਉਸ ਨੂੰ ਦੁੱਖ ਦੇ ਰਹੇ ਹੋ, ਨਿਰਪਰਾਧ ਨੂੰ। ਇਹ ਗੱਲ ਸਾਰਿਆਂ ਦੇ ਦਿਲ ਲੱਗੀ। ਸਾਰੇ ਗਏ ਕਬਰ ਖੋਦੀ ਤਾਂ ਉਨ੍ਹਾਂ ਦੇ ਪਿਆਰੇ ਦੀ ਲੋਤ ਜਿਉਂ ਦੀ ਤਿਉਂ ਨਿਕਲ ਆਈ। ਤਦ ਸਾਰੇ ਸ਼ਰਮਿੰਦੇ ਹੋ ਮਾਫੀਆਂ ਮੰਗਦੇ ਪਿੰਡ ਨੂੰ ਚਲੇ ਗਏ। ਰਾਜਾ ਤੇ ਸ੍ਰੀ ਗੁਰੂ ਜੀ ਪਿੱਛੇ ਮੁੜੇ। ਸ਼ਾਮਾਂ ਵੇਲੇ ਡੇਰੇ ਪੁੱਜੇ। ਅਗਲੇ ਦਿਨ ਰਾਜੇ ਦੇ ਚਰਨਾਂ ਵਿਚ ਇਕਾਂਤ ਥਾਂ ਵੀ ਹਾਜ਼ਰ ਹੋ ਕੇ ਪੁੱਛਿਆ, ਸਤਿਗੁਰੂ ਜੀ ਓ, ਮੇਰਾ ਸੁਪਨਾ ਕੀ ਸੀ? ਸੁਪਨਾ ਸਮਰ ਤੱਕ ਕਿਉਂ ਹੋ ਗਿਆ? ਫਿਰ ਸੁਪਨੇ ਦਾ ਸੁਪਨਾ ਹੋ ਕੇ ਕਲੇਸ਼ ਕਿਵੇਂ ਮਿਟ ਗਿਆ? ਸ੍ਰੀ ਗੁਰੂ ਜੀ, ਰਾਜਨ, ਤੇਰੇ ਕੱਲ ਵਾਲੇ ਪ੍ਰਸ਼ਨ ਦਾ ਇਹ ਉੱਤਰ ਹੈ। ਤੇਰੇ ਕਰਮ ਵਿਚ ਇਸ ਯੋਗ ਸਨ ਕਿ ਚੰਡਾਲ ਗ੍ਰਹਿ ਜਨਮ ਹੋਵੇ। ਤਪੋ ਰਾਜ ਤੇ ਰਾਜੋ ਨਰਕ ਆਮ ਕਹਾਵਤ ਹੈ। ਹੁਣ ਤੂੰ ਸੋਚ ਲੈ ਕਿ ਆਪਣੇ ਕੀਤੇ ਹੋਏ ਉਨ੍ਹਾਂ ਦੇ ਫਲ ਵਿਚ ਜਨਮ ਭੁਗਤਣਾ ਸੀ। ਉਹ ਜਨਮ ਸੁਪਨੇ ਵਿਚ ਭੁਗਤ ਗਿਆ। ਸੁਪਨੇ ਦਾ ਕਸ਼ਟ ਹਰਿਆਣੀ ਸੀ, ਪਰ ਅਸਲੀ ਕਸ਼ਟ ਪ੍ਰਤੱਖ ਹੋ ਕੇ ਵਰਤ ਗਿਆ। ਫਿਰ ਦੇਖ, ਉਹ ਵੀ ਨਿਰਵਿਰਥ ਹੋ ਗਿਆ। ਜੋ ਕੁਛ ਭੋਗਿਆ ਗਿਆ ਉਹ ਲੇਖ ਦੇਖ ਹੈ ਨਹੀਂ ਮਿਟਿਆ ਹੋ ਕੇ ਰਿਹਾ। ਜੋ ਕੁਛ ਭੋਗਿਆ ਸੀ ਉਹ ਲੇਖ ਦੇਖ ਲੈ ਨਹੀਂ ਮਿਟਿਆ ਹੋ ਕੇ ਰਿਹਾ। ਪਰ ਦੇਖ, ਜੋ ਜਨਮ ਹੋ ਕੇ ਬੀਤਣਾ ਸੀ ਉਹ ਕੁਛ ਘੜੀਆਂ ਵਿਚ, ਕੁਛ ਸੁੱਤਿਆਂ ਦੇ, ਕੁਛ ਜਾਗਦਿਆਂ ਸੱਚਮੁੱਚ ਵਾਂਗੂ ਹੋ ਕੇ ਲੰਘ ਗਿਆ। ਮਨ ਉਹ ਸਾਫ਼ ਹੋ ਗਿਆ। ਇਉਂ ਜੋ ਵਾਹਿਗੁਰੂ ਤੇ ਗੁਰੂ ਦੀ ਸ਼ਰਨ ਹੈ, ਕਰਮਾਂ ਨੂੰ ਦਗਦ ਵੀ ਕਰਦੀ ਹੈ ਤੇ ਭੁਗਾ ਵੀ ਦਿੰਦੀ ਹੈ। ਦੇਖ ਰਾਜਾ, ਕਰਮ ਅਸਾਂ ਜਨਮ ਧਾਰ ਕੇ ਕੀਤੇ ਹਨ। ਇਸ ਤਰ੍ਹਾਂ ਕਰਮ ਦਾ ਆਰੰਭ ਹੈ, ਕਰਮ ਦਾ ਆਰੰਭ ਹੋ ਗਿਆ। ਜਿਸ ਸ਼ੈ ਦਾ ਆਰੰਭ ਹੁੰਦਾ ਹੈ ਉਸ ਦਾ ਅੰਤ ਵੀ ਹੁੰਦਾ ਹੈ, ਜਿਸ ਦਾ ਆਦਿ ਨਹੀਂ ਉਸ ਦਾ ਅੰਤ ਵੀ ਨਹੀਂ। ਤੁਸੀਂ ਕਰਮ ਨੂੰ ਅਜ਼ਲੀ, ਅਟਲ ਤੇ ਅਮਰ ਮੰਨਦੇ ਹੋ, ਉਹ ਠੀਕ ਨਹੀਂ। ਕਰਮ ਜੀਵ ਨੇ ਜਨਮ ਧਾਰਨ ਕਰਕੇ ਕੀਤੇ ਸੀ। ਅੱਗੋਂ ਸਿਲਸਿਲਾ ਟੁਰ ਪਿਆ, ਪਰ ਕੀਕੂ ਜਨਮ ਧਾਰ ਕੇ ਕਰਮ ਸ਼ੁਰੂ ਕੀਤਾ ਸੀ। ਤਿਵੇਂ ਕਿਸੇ ਉਪਾਅ ਇਹ ਮੁੱਕ ਵੀ ਜਾਏਗਾ, ਕਿਉਂਕਿ ਮੁੱਕਣ ਵਾਲੀ ਸ਼ੈ ਹੈ। ਕਰਮਾਂ ਨਾਲ ਕਰਮਾਂ ਦਾ ਲੇਖਾ ਨਹੀਂ ਨਿਬੜਦਾ, ਕਿਉਂਕਿ ਸਾਰੇ ਕਰਮ ਨੇਕ ਕੋਈ ਕਰ ਨਹੀਂ ਸਕਦਾ। ਪਹਿਲਾ ਜਨਮ ਹੁਕਮ ਕਰਕੇ ਹੋਇਆ ਸੀ। ਹੁਕਮ ਹੀ ਕੀਤੇ ਕਰਮਾਂ ਨੂੰ ਮੇਟਦਾ ਹੈ। ਕਿਵੇਂ? ਸੱਤ ਧਰਮ ਧਾਰਨ ਕਰਕੇ, ਸੱਤ ਤੇ ਯਤਨ ਕਰਦਿਆਂ, ਹੁਕਮ ਦੇਣ ਵਾਲੇ ਦੇ ਗੁਣ ਗਾਉਂਦਿਆਂ, ਕਰਮਾਂ ਦੀ ਮੈਲ ਧੋਪਦੀ ਹੈ, ਉਸ ਨੂੰ ਯਾਦ ਕਰਦਿਆਂ ਮਨ ਉਸ ਨਾਲ ਖਹਿੰਦਾ ਹੈ, ਜਿਵੇਂ ਚੰਦਨ ਨਾਲ ਖਹਿੰਦਿਆਂ ਖੁਸ਼ਬੋ ਚੰਬੜਦੀ ਹੈ, ਤਿਵੇਂ ਪਵਿੱਤਰ ਪ੍ਰਭੂ ਨਾਲ ਯਾਦ ਦੁਆਰਾ, ਚਿੰਤਨ ਦੁਆਰਾ ਖਹਿੰਦਿਆਂ ਪਵਿੱਤਰਤਾ ਲੱਗਦੀ ਹੈ। ਪਵਿੱਤਰਤਾ ਸਾਰੇ ਪਾਪਾਂ ਦੀ ਅਪਵਿੱਤਰਤਾ ਤੇ ਸਾਰੇ ਕਰਮਾਂ ਦੇ ਦੁੱਖਾਂ ਨੂੰ ਧੋ ਕੱਢਦੀ ਹੈ। ਇਉਂ ਮਿਹਰ ਹੁੰਦੀ ਹੈ ਤੇ ਇਉਂ ਲੱਗਦੀ ਹੈ ਛੋ ਪਤਿਤ ਪਾਵਨ ਪਵਿੱਤਰ ਪ੍ਰਭੂ ਦੀ ਕੀਤੇ ਕਰਮ ਮਿਟ ਜਾਂਦੇ ਹਨ। ਰਾਜਨ, ਤਦੇ ਗੁਰੂ ਬਾਬੇ ਨੇ ਫਰਮਾਇਆ ਹੈ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਇਕੱਠੇ, ਇਕ ਰਤੀ ਲੈ ਪਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਨੌਵੀਂ, ਸੁਦਾਸਰ ਸੇਵਾ ਆਰੰਭ। ਰਾਜਾ ਕੁਛ ਦਿਨ ਉਪਦੇਸ਼ ਵਿਚ ਪ੍ਰਪੱਕ ਹੋ ਕੇ ਆਪਣੇ ਦੇਸ਼ ਨੂੰ ਟੁਰ ਗਿਆ। ਹਰੀ ਮੰਦਰ ਦੀ ਉਸਾਰੀ ਦਾ ਪ੍ਰਬੰਧ ਜਾਰੀ ਸੀ ਤੇ ਰਾਜਾ ਦੇਖਦਾ ਸੀ। ਉਹ ਆਪਣੀ ਵੱਲੋਂ ਕੁਝ ਮਾਇਆ ਇਸ ਮੰਦਰ ਤੇ ਸਫਲੀ ਹੋਣ ਲਈ ਦੇ ਗਿਆ। ਬਾਹਰੋਂ ਵੀ ਕੁਝ ਮਾਇਆ ਖਾਸ ਮੰਦਰ ਵਾਸਤੇ ਆ ਰਹੀ ਸੀ। ਉਂਝ ਆਈ ਮਾਇਆ ਜੋ ਲੰਗਰ ਤੋਂ ਬਚ ਰਹੇ ਸਭ ਹਰ ਮੰਦਰ ਤੇ ਖਰਚ ਹੋ ਗਏ। ਸਿੱਖ ਸੰਗਤਾਂ ਇਸ ਮੰਦਰ ਦੀ ਸੇਵਾ ਸੁਭਾਗ ਸਮਝੀ ਜਾਂਦੀ ਸੀ। ਸਿੱਖ ਸੰਗਤਾਂ ਵਿਚ ਇਸ ਮੰਦਰ ਦੀ ਸੇਵਾ ਸੁਭਾਗ ਸਮਝੀ ਜਾਂਦੀ ਸੀ। ਇਸ ਕਰਕੇ ਨਾਮੀ ਨਾਮੀ ਸਿੱਖ ਆ ਜੁੜੇ। ਭਾਈ ਬੁੱਢਾ ਆਪ ਤਾਂ ਪਾਸ ਹੀ ਰਹਿੰਦੇ ਸਨ, ਕੁਝ ਹੋਰਨਾਂ ਦੇ ਨਾਮ ਵੀ ਪਿੱਛੇ ਦੱਸ ਆਏ ਹਾਂ। ਬਾਬਾ ਆਦਮ ਤੇ ਉਸ ਦੇ ਘਰ ਭਗਤੂ ਨਾਮੇ ਪੁੱਤ ਦੇ ਗੁਰੂ ਰਾਮਦਾਸ ਜੀ ਦੇ ਵਰ ਨਾਲ ਪੈਦਾ ਹੋਣ ਦਾ ਪ੍ਰਸੰਗ, ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਸੰਗਾਂ ਵਿਚ ਬਾਅਦ ਚ ਆਏ ਹਾਂ। ਇਹ ਭਗਤੂ ਸੱਚਮੁੱਚ ਦਾ ਭਗਤ ਨਿਕਲਿਆ, ਗੁਰੂ ਚਰਨਾਂ ਵਿਚ ਅਨਿੰਨ ਸ਼ਰਧਾ ਰੱਖਦਾ ਸੀ। ਇਹ ਸੁਣ ਕੇ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਤਾਲ ਪੱਕਾ ਕਰਨ ਲੱਗੇ ਹਨ ਤੇ ਵਿਚ ਮੰਦਰ ਉਸਾਰਨ ਲੱਗੇ ਹਨ, ਭਗਤੂ ਗੁਰੂ ਚਰਨਾਂ ਵਿਚ ਆ ਰਿਹਾ ਤੇ ਸੇਵਾ ਵਿਚ ਤਤਪਰ ਹੋ ਗਿਆ। ਹੋਰ ਕੁਝ ਨਾਮੀ ਸਿੱਖਾਂ ਦੇ ਨਾਮ ਜੋ ਸੇਵਾ ਵਿਚ ਆ ਜੁੜੇ ਇਸ ਪ੍ਰਕਾਰ ਹਨ, ਮੰਝ, ਪਿਰਾਣਾ, ਪੁਰੀਆ, ਚੂਹੜ, ਚੌਧਰੀ, ਪੈੜਾ, ਕਿਸ਼ਨਾ, ਬਾਲਾ, ਸੁਗੜ, ਤਲੋਕਾ, ਸਮੁੰਦਾ, ਬੂੜਾ, ਚੰਡੀਆ, ਤੁਲਸੀਆ, ਭਗੀਰਥ, ਕਲਿਆਣਾ, ਲਾਲੂ, ਬਾਲੂ, ਹਰੀਜਨ, ਗੋਖੂ, ਟੋਡਾ, ਝੰਜ, ਕਿਦਾਰੂ, ਗੋਇੰਦਾ, ਮੋਹਣਾ, ਕੁੱਕਾ, ਬਾਲਾ ਮਰਵਾਹਾ, ਜੋਧਾ ਟੁੱਟਾ। ਇਹ ਤਾਂ ਕੁਛ ਨਾਮੀ ਸਿੱਖਾਂ ਦੇ ਨਾਮ ਹਨ। ਉਂਝ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਆਉਂਦੀਆਂ ਤੇ ਸਰੋਵਰ ਦੀ ਸੇਵਾ ਕਰਕੇ ਕਿਰਤਾਰਥ ਹੁੰਦੀਆਂ, ਕੋਈ 2 ਦਿਨ, ਕੋਈ 10 ਦਿਨ ਯਥਾ ਸ਼ਕਤ ਰਹਿ ਕੇ ਮੁੜ ਜਾਂਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 10ਵੀਂ ਭਾਈ ਮੰਝ। ਭਾਈ ਮੰਝ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਆ ਕੇ ਹੀ ਪਾਰਗ੍ਰਾਮੀ ਸਿੱਖ ਹੋਇਆ ਸੀ। ਇਹ ਪਹਿਲਾਂ ਸਖੀ ਸਰਵਰ ਦਾ ਉਪਾਸ਼ਕ ਸੀ। ਇਸ ਤੇ ਗ੍ਰਾਂ ਦੇ ਸਾਰੇ ਲੋਕ ਤੇ ਭਾਈ ਬੰਧ ਸਰਵਰੀਏ ਸਨ। ਇਸ ਨੇ ਕਿਧਰੇ ਗੁਰੂ ਬਾਣੀ ਸੁਣੀ ਤਾਂ ਸਰਵਰ ਵਾਲੀਆਂ ਖੇਡਾਂ, ਮਨ ਦੇਣੇ ਤੇ ਹੋਰ ਬਨਾਵਟਾਂ ਤੋਂ ਜੀ ਉੱਕ ਗਿਆ ਤੇ ਸਤਿਗੁਰੂ ਅਰਜਨ ਦੇਵ ਜੀ ਦੀ ਸ਼ਰਨ ਆ ਕੇ ਸਿੱਖੀ ਦਾ ਯਾਚਕ ਹੋਇਆ। ਸਤਿਗੁਰੂ ਜੀ ਨੇ ਸਾਰਾ ਹਾਲ ਸੁਣ ਕੇ ਕਿਹਾ, ਭਾਈ ਤੇਰੇ ਲਈ ਸਿੱਖੀ ਧਾਰਨੀ ਕਸ਼ਟਾਂ ਦਾ ਮੁੱਲ ਲੈਣਾ ਹੋਵੇਗਾ। ਤੂੰ ਸਰਵਰੀਏ ਪਿੰਡ ਦਾ ਵਾਸੀ ਹੈ। ਜਦ ਉਨ੍ਹਾਂ ਦੀ ਰੋਹ ਰੀਤੀ ਛੋੜੀ ਤੇ ਸਿੱਖੀ ਮਰਿਆਦਾ ਧਾਰ ਲਈ ਤਾਂ ਸਭ ਤੇਰੇ ਵੈਰੀ ਹੋ ਜਾਣਗੇ। ਪਹਿਲਾਂ ਤਾਂ ਤੈਨੂੰ ਠੱਠੇ ਮਖੌਲ ਕਰਨਗੇ, ਫੇਰ ਬਰਾਦਰੀ ਵਿਚੋਂ ਛੇਕ ਦੇਣਗੇ, ਫੇਰ ਤੇਰਾ ਮਾਲ, ਡੰਗਰ, ਭੂ ਸਭ ਕੁਝ ਖੋਹ ਲੈਣਗੇ। ਸੋ ਤੂੰ ਆਪਣੇ ਲਈ ਇੰਨੇ ਕਸ਼ਟ ਕਿਉਂ ਸਹੇੜਦਾ ਹੈ? ਮੰਝ, ਸਤਿਗੁਰੂ ਜੀ ਓ, ਮੈਨੂੰ ਕਲਿਆਣ ਦੀ ਲੋੜ ਹੈ। ਮੈਨੂੰ ਪੀਰ ਮੁਕਾਮ ਪੁੱਜਣ ਵਿਚ ਕੁਛ ਨਹੀਂ ਲੱਭਾ। ਸ਼੍ਰੀਣੀ ਦੇਹ ਦੇ ਧੌਕਣਾ ਪਾ ਪਾ ਕੁਛ ਨਹੀਂ ਮਿਲਿਆ। ਮੈਂ ਹਿੰਦੂ ਹੋ ਕੇ ਮੁਸਲਮਾਨ ਪੀਰਾਂ ਦੇ ਮਗਰ ਰੁਰ ਰੁਰ ਸੱਖਣਾ ਰਿਹਾ ਹਾਂ। ਆਪ ਦੀ ਬਾਣੀ ਆਪ ਦੇ ਚਰਨਾਂ ਵਿਚ ਲੈ ਆਈ ਹੈ। ਆਪ ਦੇ ਦਰਸ਼ਨ ਠੰਡ ਪਾ ਗਏ ਹਨ। ਮੈਂ ਹੁਣ ਕਿਸੇ ਜੋਗਾ ਨਹੀਂ ਰਿਹਾ। ਮਿਹਰ ਕਰੋ ਤੇ ਸਿੱਖੀ ਦਾਨ ਬਖਸ਼ੋ। ਸਤਿਗੁਰ ਨੇ ਫੇਰ ਫਰਮਾਇਆ, ਫੇਰ ਸਮਝਾਇਆ, ਭਾਈ ਸਿੱਖੀ ਕਲਿਆਣ ਦਾ ਮਾਰਗ ਹੈ, ਪਰ ਇਸ ਦੇ ਧਾਰਨ ਵਿਚ ਬਹੁਤ ਮੁਸ਼ਕਲਾਂ ਆਉਂਦੀਆਂ ਹਨ। ਕਈ ਵਾਰ ਲੋਕ ਕੁਟੰਬ ਨਾਲ ਤੋੜਨੀ ਪੈਂਦੀ ਹੈ, ਕਈ ਵਾਰ ਧਨ ਧਾਮ ਛੱਡਣੇ ਪੈਂਦੇ ਹਨ। ਫੇਰ ਵੀ ਵਿਚਾਰ ਕਰ ਲੈ। ਮੰਝ, ਸਤਿਗੁਰ ਜੀ ਤੇਰੀ ਮਿਹਰ ਨਾਲ ਸਭ ਹੱਲ ਹੋ ਜਾਓ, ਪਰ ਮੈਨੂੰ ਹੁਣ ਉਹ ਸੁਖ ਬਖਸ਼ ਦੇ ਜੋ ਤੇਰੇ ਬਚਨਾਂ ਵਿਚ ਹੈ, ਚਰਨੀ ਲਾਲ ਹੈ। ਤਦ ਸਤਿਗੁਰ ਨੇ ਮਿਹਰ ਕਰਕੇ ਨਾਮਦਾਨ ਬਖਸ਼ਿਆ। ਮੰਝ ਕਦ ਕਦ ਹੋ ਕੇ ਆਪਣੇ ਪਿੰਡ ਗਿਆ। ਇਹ ਪਿੰਡ ਦਾ ਮੁਖੀਆ ਪੀਰ ਸੇਵਕ ਸੀ। ਇਸ ਦੇ ਘਰ ਪੀਰ ਮੁਕਾਮ ਸੀ, ਜੋ ਇਸ ਨੇ ਢਾਹ ਦੂਰ ਕੀਤਾ। ਇਸ ਪਰ ਲੋਕ ਨਾਰਾਜ਼ ਹੋਏ, ਨਿੰਦਾ ਹੋਈ, ਫਿਰ ਲੱਗੀ ਤੁਰ ਤੁਰ ਹੋਣ। ਅੰਤ ਲਿਖਿਆ ਹੈ ਕਿ ਛੀਨ ਲੀਨ ਗ੍ਰਹਿ ਧਨ ਸਿਖਦਾਰੀ, ਸਰਬ ਸ਼ਰੀਕਨ ਦੀਨ ਦਿਨਕਾਰੀ। ਗੁਰਪ੍ਰਤਾਪ ਸੂਰਜ ਗ੍ਰੰਥ। ਪੱਕੇ ਦਿਲ ਵਾਲਾ ਭਾਈ ਮੰਝ ਕਿਸੇ ਹੋਰ ਸ਼ਹਿਰ ਜਾ ਰਿਹਾ ਤੇ ਕਾਸ ਖੋਦ ਕੇ ਵੇਚੇ ਤੇ ਨਿਰਵਾਹ ਕਰ ਇਸ ਕਿਰਤ ਕਮਾਈ ਵਿਚੋਂ ਵੀ ਕੁਛ ਪੇਟਾ ਸਤਿਗੁਰੂ ਜੀ ਦੇ ਲੰਗਰ ਲਈ ਰੱਖ ਰਵੇ। ਇਸ ਪ੍ਰਕਾਰ ਕੁਛ ਸਮਾਂ ਬੀਤਿਆ। ਅੰਤ ਇਹ ਗੁਰੂ ਨਗਰੀ ਵਿਚ ਆ ਰਿਹਾ ਤੇ ਕਾਰ ਇਹ ਰੰਭੀ ਕਿ ਜੰਗਲ ਵਿਚੋਂ ਲੱਕੜਾਂ ਦਾ ਭਾਰ ਵੱਢ ਕੇ ਲਿਆਉਣਾ ਤੇ ਗੁਰੂ ਕੇ ਲੰਗਰ ਵਿਚ ਪਾ ਦੇਣਾ, ਪ੍ਰਸ਼ਾਦ ਮਾਤਰ ਗੁਰੂ ਕੇ ਲੰਗਰੋਂ ਛਕ ਲੈਣਾ। ਫਿਰ ਇਸ ਨੇ ਲੰਗਰ ਦਾ ਭੋਜਨ ਛਕਣਾ ਵੀ ਛੋੜ ਦਿੱਤਾ। ਲੱਕੜਾਂ ਦਾ ਭਾਰ ਰੋਜ਼ ਲੰਗਰ ਵਿਚ ਲਿਆ ਪਾਉਣਾ, ਰੋਟੀ ਸਿੱਖਾਂ ਦੇ ਘਰਾਂ ਤੋਂ ਮੰਗ ਖਾਣੀ, ਬਾਕੀ ਸਾਰਾ ਵਕਤ ਸਿਮਰਨ ਵਿਚ ਨਿਮਗਨ ਬੈਠੇ ਰਹਿਣਾ। ਜਦ ਗੁਰੂ ਜੀ ਨੇ ਮੰਦਰ ਸਾਜਨਾ ਆਰੰਭੀ ਤਾਂ ਇਸ ਨੇ ਕੁਛ ਵਕਤ ਉਥੇ ਵੀ ਸਫਲ ਕਰਨਾ। ਇਸ ਤਰ੍ਹਾਂ ਨਾਮ ਬਾਣੀ ਦਾ ਰੰਗ ਚੜਦਾ ਗਿਆ। ਇਕ ਦਿਨ ਜੰਗਲੋਂ ਸੁੱਕੀਆਂ ਲੱਕੜਾਂ ਲਿਆ ਰਿਹਾ ਸੀ, ਹਨੇਰੀ ਚੜੀ। ਉਸ ਅੰਧਕਾਰ ਵਿਚ ਇਕ ਥਾਂ ਇਕ ਖੂਹ ਸੀ, ਜਿਸ ਵਿਚ ਔੜ ਲੱਗੀ ਹੋਣ ਕਰਕੇ ਪਾਣੀ ਥੋੜਾ ਸੀ, ਉਸ ਵਿਚ ਟਹਿ ਪਿਆ। ਅੱਧਾ ਤਾਂ ਪਾਣੀ ਵਿਚ ਖੜੋ ਗਿਆ ਤੇ ਯਤਨ ਇਹ ਕੀਤਾ ਕਿ ਲੱਕੜਾਂ ਦਾ ਭਾਰ ਸਿਰ ਤੇ ਹੀ ਰਹੇ, ਸੁੱਟਾ ਨਾ। ਜੇ ਭਿੱਜ ਗਈਆਂ ਤਾਂ ਰਾਤ ਗੁਰੂ ਕਾ ਲੰਗਰ ਕਿੱਕੂ ਪੱਕੇਗਾ। ਇਸ ਹਾਲ ਕੁਛ ਕਾਲ ਖੜਾ ਰਿਹਾ। ਬਾਣੀ ਦੀ ਮਿੱਠੀ ਸੁਰ ਵਿਚ ਧੁਨ ਲੱਗੀ ਰਹੀ ਤੇ ਮਨ ਅਡੋਰ ਰਿਹਾ ਕਿ ਕੋਈ ਵਿਧ ਬਣੇਗੀ ਤੇ ਲੱਕੜਾਂ ਗੁਰੂ ਕੇ ਲੰਗਰ ਅੱਪੜਨਗੀਆਂ। ਕਿਤੇ ਨੇੜੇ ਹੀ ਗੁਰੂ ਅਰਜਨ ਦੇਵ ਜੀ ਆਏ ਹੋਏ ਸਨ। ਹਨੇਰੀ ਦਾ ਪਹਿਲਾ ਚੋਕਾ ਲੰਘ ਚੁੱਕਾ ਸੀ ਤੇ ਕੁਛ ਹੰਭ ਗਈ ਸੀ ਕਿ ਗੁਰੂ ਜੀ ਉਤਾਵਲੇ ਹੋ ਕੇ ਪਲੰਘ ਤੋਂ ਨੰਗੇ ਪੈਰੀ ਕਾਲੀ ਕਾਲੀ ਟੁਰ ਪਏ। ਸਿੱਖ ਨਾਲ ਹੋ ਟੁਰੇ, ਇਕ ਜੁੱਤੀ ਲੈ ਕੇ ਮਗਰ ਪੰਨਾ। ਆਖਣ, ਮਹਾਰਾਜ ਸਾਨੂੰ ਸੇਵਾ ਦੱਸੋ, ਆਪ ਕਿਉਂ ਔਖੇ ਹੋ ਰਹੇ ਹੋ, ਕਾਰਜ ਦੱਸੋ। ਤਦ ਗੁਰੂ ਜੀ ਇਨ੍ਹਾਂ ਕਹਿੰਦੇ ਰੱਸੇ ਲਿਆਓ, ਆਪ ਭੱਜੀ ਗਏ। ਕੁਛ ਚਿਰ ਵਿਚ ਸਿੱਖ ਘੜੀ ਤਿਆਰ ਕਰਕੇ ਵੀ ਮਗਰੇ ਹੋ ਟੁਰੇ, ਪਰ ਆਪ ਵਾਹੋ ਦਾ ਹੀ ਨੰਗੇ ਪੈਰੀ ਚੱਲੇ ਹੀ ਗਏ। ਇਸ ਤਰ੍ਹਾਂ ਇਸ ਖੂਹ ਤੇ ਪੁੱਜੇ ਤੇ ਝਾਤੀ ਮਾਰੀ। ਫੇਰ ਨਾਲ ਆਏ ਸਿੱਖਾਂ ਨੂੰ ਹੁਕਮ ਹੋਇਆ, ਰੱਸਾ ਲਟਕਾਓ। ਸਿੱਖਾਂ ਨੇ ਰੱਸਾ ਲਟਕਾਇਆ ਤੇ ਬਚਨ ਕੀਤਾ, ਸਿੱਖਾ ਰੱਸਾ ਫੜ ਲੈ ਘੁੱਟ ਕੇ ਤੇ ਉਪਰ ਚੜ ਆ। ਮੰਝ ਨੇ ਆਵਾਜ਼ ਦਿੱਤੀ, ਪਹਿਲਾਂ ਰੱਸੇ ਪਾ ਕੇ ਲੱਕੜਾਂ ਦਾ ਭਾਰ ਖਿਚਵਾ ਲਓ, ਜੋ ਲੱਕੜਾਂ ਸੁੱਕੀਆਂ ਬਾਹਰ ਉੱਪੜ ਜਾਣ, ਫੇਰ ਮੈਨੂੰ ਕੱਢਣਾ। ਇਸ ਤਰ੍ਹਾਂ ਰੱਸਾ ਲਮਕਿਆ, ਇਕ ਸਿਆਣਾ ਦੂਜੇ ਰੱਸੇ ਨਾਲ ਲਟਕਿਆ, ਉਸ ਨੇ ਭਾਰ ਨਾਲ ਰੱਸਾ ਬੱਧਾ ਤੇ ਆਪ ਆਪਣੇ ਰੱਸੇ ਨਾਲ ਉਪਰ ਚੜ ਆਇਆ, ਰੱਸੇ ਨਾਲ ਲਟਕਿਆ। ਮੰਝ ਨੇ ਆਵਾਜ਼ ਦਿੱਤੀ, ਪਹਿਲਾਂ ਰੱਸੇ ਪਾ ਕੇ ਲੱਕੜਾਂ ਦਾ ਭਾਰ ਖਿਚਵਾ ਲਓ, ਜੋ ਲੱਕੜਾਂ ਸੁੱਕੀਆਂ ਬਾਹਰ ਅੱਪੜ ਜਾਣ, ਫੇਰ ਮੈਨੂੰ ਕੱਢਣਾ। ਇਸ ਤਰ੍ਹਾਂ ਰੱਸਾ ਲਮਕਿਆ, ਇਕ ਸਿਆਣਾ ਦੂਜੇ ਰੱਸੇ ਨਾਲ ਲਟਕਿਆ, ਉਸ ਨੇ ਭਾਰ ਨਾਲ ਰੱਸਾ ਬੱਧਾ ਤੇ ਆਪ ਆਪਣੇ ਰੱਸੇ ਨਾਲ ਉਪਰ ਚੜ ਗਿਆ, ਜਿਵੇਂ ਟੋਭੇ ਰੱਸੇ ਫੜ ਕੇ ਖੂਹਾਂ ਵਿਚੋਂ ਉਤਰਦੇ ਚੜਦੇ ਹਨ। ਉਪਰ ਖੜਿਆਂ ਨੇ ਲੱਕੜਾਂ ਉਪਰ ਖਿੱਚ ਲਈ, ਉਪਰਾਂ ਖਿੱਚ ਕੇ ਉਪਰ ਖਿੱਚ ਕੇ ਹੁਣ ਰੱਸਾ ਫੇਰ ਲਮਕਾਇਆ ਤਾਂ ਮੰਝ ਉਸ ਰੱਸੇ ਨੂੰ ਫੜ ਕੇ ਚੰਬੜ ਗਿਆ। ਤਦ ਉਪਰ ਵਾਲਿਆਂ ਨੇ ਖਿੱਚ ਖਿੱਚ ਕੇ ਉਸ ਨੂੰ ਬਾਹਰ ਕੱਢ ਲਿਆ। ਮੰਝ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਉਸ ਨੇ ਸਤਿਗੁਰੂ ਜੀ ਉਥੇ ਖੜੇ ਵੇਖੇ। ਪੁਲਵਾਕਲ ਤੇ ਗਦ ਗਦ ਹੁੰਦਾ ਚਰਨਾਂ ਨੂੰ ਚੰਬੜ ਗਿਆ, ਧੰਨ 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 ਆਖਦਾ ਬੇਬਲ ਹੋ ਗਿਆ। ਸਤਿਗੁਰਾਂ ਨੇ ਸਿਰ ਚਾਹ ਕੇ ਛਾਤੀ ਨਾਲ ਲਾਇਆ, ਕੰਢੀ ਤੇ ਹੱਥ ਫੇਰਿਆ ਤੇ ਆਪ ਦਰਵੀਭੂਤ ਹੁੰਦਿਆਂ ਕਿਹਾ, ਮੰਗ ਕੁਛ ਮੰਗ ਮੰਝ ਮੰਗ। ਜਦ ਬਾਰ ਬਾਰ ਗੁਰੂ ਦਾਤੇ ਨੇ ਕਿਹਾ ਮੰਗ ਤਾਂ ਮੰਝ ਨੇ ਮੰਗ ਦਿੱਤੀ, ਹੇ ਦਾਤਾ ਮਿਹਰ ਕਰ, ਸਭ ਕਿਸੇ ਤੋਂ ਅਜਾਚੀ ਤੇ ਅਮੰਗ ਰਹਾ, ਸਤ ਨਾਮ ਬਿਨਾ ਮੇਰੀ ਮੰਗ ਕੋਈ ਨਾ ਰਹੇ, ਉਹ ਵੀ ਆਪ ਤੋਂ। ਆਪ ਦੇ ਚਰਨ ਮੇਰੇ ਹਿਰਦੇ ਵਿਚ ਸਦਾ ਚਮਕਦੇ ਰਹਿਣ। ਗੁਰੂ ਜੀ ਨੇ ਤ੍ਰੈ ਵਾਰ ਫੁਰਮਾਇਆ ਤਥਾ ਸਤ, ਐਸਾ ਹੀ ਹੋਵੇਗਾ। ਫਿਰ ਬੋਲੇ ਕੁਛ ਹੋਰ ਮੰਗ। ਤਾਂ ਮੰਝ ਬੋਲਿਆ, ਪਾਤਸ਼ਾਹ ਸਿੱਖੀ ਕਠਿਨ ਹੈ, ਸਭ ਕੋਈ ਇਸ ਦੇ ਤਾਉ ਚੱਲ ਨਹੀਂ ਸਕਦਾ, ਇਨ੍ਹਾਂ ਕਠਿਨਾਈਆਂ ਨੂੰ ਸਭ ਸੰਗਤਾਂ ਲਈ ਸੁਖੱਲਾ ਕਰ ਦਿਓ ਦਾਤਾ ਮੇਰੇ। ਗੁਰੂ ਜੀ ਸੰਗਤ ਲਈ ਇਹ ਅਰਦਾਸ ਸੁਣ ਕੇ ਮੰਝ ਦੀ ਸਰਬੱਤ ਦੇ ਭਲੇ ਦੀ ਬਿਰਤੀ ਨੂੰ ਸਿਆਣ ਦੇ ਹੋਰ ਨਰਮੀ ਵਿਚ ਆ ਗਏ ਤੇ ਫੁਰਮਾਨ ਕੀਤਾ, ਬਹੁਤ ਅੱਛਾ ਮੰਝ, ਪਰ ਇਕ ਗੱਲ ਸਮਝ ਲੈ, ਸੋਨੇ ਵਿਚ ਮਿਲੇ ਖੋਟ ਕਸਵੱਟੀ ਤੇ ਲਾ ਕੇ ਪਰਖੀ ਦੇ ਹਨ ਤੇ ਅਗਨੀ ਦਾ ਤਾ ਦੇ ਕੇ ਕੱਢੀ ਦੇ ਹਨ, ਜੋ ਸਿੱਖ ਪੂਰਨ ਸ਼ੁੱਧ ਕਰਕੇ ਨਿਜ ਸਰੂਪ ਬਣਾਈ ਦੇ ਹਨ, ਉਹ ਸ਼ੁੱਧ ਕਰੀ ਦੇ ਹਨ, ਉਹ ਸੋਧਨਾ ਕਸ਼ਟ ਨਹੀਂ ਹੁੰਦੀ। ਹਾਂ ਮੰਝ ਕੁਛ ਹੋਰ ਮੰਗ। ਤਾਂ ਮੰਝ ਨੇ ਕਿਹਾ ਦਾਨ ਦੇਹੋ ਸਿਦਕ ਸਿਦਕ ਸਿਦਕ। ਤਦ ਗੁਰੂ ਜੀ ਬੋਲੇ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਇਸ ਪ੍ਰਕਾਰ ਮੰਝ ਦਾ ਨਾਂ ਕੇਵਲ ਉਧਾਰ ਹੋਇਆ, ਉਹ ਜਗਤ ਨੂੰ ਨਿਸਤਾਰਨੇ ਵਾਲਾ ਗੁਰਮੁਖ ਬਣਾ ਦਿੱਤਾ ਗਿਆ। ਗੁਰੂ ਕੀ ਆਗਿਆ ਪਾ ਕੇ ਮੰਝ ਹੁਣ ਉਥੇ ਗਿਆ ਜਿੱਥੇ ਗੁਰੂ ਦਰ ਆਉਣ ਤੋਂ ਪਹਿਲੇ ਆਪਣੀ ਇਸਤਰੀ ਪਰਿਵਾਰ ਨੂੰ ਛੋੜ ਆਇਆ ਸੀ। ਪਤਾ ਰਹੇ ਕਿ ਪਿੰਡੋਂ ਤੱਕੇ ਜਾਣ ਬਾਅਦ ਉਹ ਕਿਸੇ ਨਗਰ ਜਾ ਰਿਹਾ ਸੀ ਤੇ ਘਾਹ ਘੱਟ ਵੇਚ ਕੇ ਗੁਜ਼ਾਰਾ ਕਰਦਾ ਰਿਹਾ ਸੀ। ਜਦ ਗੁਰੂ ਦਰ ਜਾਣ ਦਾ ਸੰਕਲਪ ਕੀਤਾ ਤਾਂ ਇਸਤਰੀ ਨੂੰ ਕਿਸੇ ਸਰਦੇ ਪੁੱਜ ਦੇ ਸ਼ਰੀਫ ਘਰਾਣੇ ਵਿਚ ਟਹਿਲਣ ਦੀ ਨੌਕਰੀ ਤੇ ਲਾ ਆਇਆ ਸੀ। ਇਹ ਸੁਭਾਗ ਬੀਬੀ ਦਿਨ ਭਰ ਸੇਵਾ ਕਰਕੇ ਜੋ ਤਨਖਾਹ ਲੈਂਦੀ ਸੀ ਉਸ ਤੇ ਗੁਜ਼ਾਰਾ ਕਰਦੀ ਤੇ ਬੱਚੇ ਪਾਲਦੀ ਸੀ। ਇਹ ਵੀ ਆਪਣਾ ਵਿਹਲਾ ਸਮਾਂ ਭਜਨ ਵਿਚ ਲਾਉਂਦੀ ਸੀ। ਹੁਣ ਮੰਝ ਗੁਰੂ ਹੁਕਮ ਪਾ ਕੇ ਇਸ ਦੇ ਪਾਸ ਗਿਆ, ਸੰਗਤਾਂ ਵਿਚ ਇਸ ਦਾ ਜਸ ਫੈਲ ਗਿਆ, ਇਹ ਬੜਾ ਭਾਰੀ ਗੁਰਮੁਖ ਬਖਸ਼ਿਸ਼ ਵਾਲਾ ਬੰਦਾ ਹੋਇਆ। ਸਿੱਖੀ ਦਾ ਇਸ ਨੇ ਬੜਾ ਪ੍ਰਚਾਰ ਕੀਤਾ, ਇਸ ਦੇ ਲੰਗਰ ਚੱਲਦੇ ਤੇ ਨਾਮ ਦੇ ਅਮਿਤ ਦਾਨ ਹੁੰਦੇ। ਅੰਮ੍ਰਿਤਸਰ ਦੇ ਚਾਟੀ ਪਿੰਡ ਦੇ ਦਰਵਾਜਿਓ ਜੋ ਸੜਕ ਤਰਨ ਤਾਰਨ ਨੂੰ ਜਾਂਦੀ ਹੈ, ਜਿੱਥੇ ਵੱਡੀ ਨਹਿਰ ਇਸ ਸੜਕ ਹੇਠੋਂ ਲੰਘਦੀ ਹੈ, ਉਸ ਨਹਿਰ ਦੇ ਕੋਲ ਵਾਰ ਖੂਹ ਹੈ ਜਿਸ ਨੂੰ ਭਾਈ ਮੰਝ ਦਾ ਇਹੋ ਖੂਹ ਦੱਸਦੇ ਹਨ। ਤਦੋਂ ਇਸ ਵਿਚ ਪਾਣੀ ਘੱਟ ਸੀ, ਹੁਣ ਨਹਿਰ ਪਾਸੋਂ ਲੰਘਣ ਕਰਕੇ ਪਾਣੀ ਬਹੁਤ ਹੈ। ਸੂਚਨਾ: ਭਾਈ ਮੰਝ ਦਾ ਸਭ ਤੋਂ ਪੁਰਾਣਾ ਲਿਖਤੀ ਹਾਲ ਸਿੱਖਾਂ ਦੀ ਭਗਤਮਾਲਾ ਵਿਚ ਹੈ, ਜੋ ਗੁਰਪ੍ਰਤਾਪ ਸੂਰਜ ਗ੍ਰੰਥ ਤੋਂ ਪਹਿਲਾਂ ਦੀ ਸ਼ੈ ਹੈ। ਸੂਰਜ ਪ੍ਰਕਾਸ਼ ਵਿਚ ਲਿਖਿਆ ਹੈ ਕਿ ਗੁਰੂ ਜੀ ਨੇ ਦੋ ਵੇਰ ਆਪਣੇ ਦਾਸ ਨੂੰ ਹੁਕਮਨਾਮਾ ਦੇ ਕੇ ਮੰਝ ਪਾਸ ਅਜ਼ਮਾਇਸ਼ ਕਰਨ ਵਾਸਤੇ ਘੱਲਿਆ ਤੇ ਉਸ ਨੇ ਰੁਪਏ ਮੰਗੇ। ਸਿੱਖਾਂ ਦੀ ਭਗਤਮਾਲਾ ਵਿਚ ਇਹ ਦੋਵੇਂ ਪ੍ਰਸੰਗ ਨਹੀਂ ਹਨ ਤੇ ਉਹ ਪੁਸਤਕ ਸੂਰਜ ਪ੍ਰਕਾਸ਼ ਤੋਂ ਪਹਿਲਾਂ ਦੀ ਲਿਖਤ ਹੈ। ਮੰਝ ਜਾਂ ਮੰਝ ਗੋਤ ਹੈ ਰਾਜਪੂਤਾਂ ਦਾ। ਪ੍ਰਸਿੱਧ ਭਾਈ ਮੰਝ ਦਾ ਨਾਮ ਸੀ ਤੀਰਥਾ, ਕਿਉਂਕਿ ਸ੍ਰੀ ਗੁਰੂ ਜੀ ਦੇ ਹੋਰ ਕਈ ਸਿੱਖ ਤੀਰਥਾ ਨਾਮ ਦੇ ਹੋਏ ਹਨ, ਇਸ ਕਰਕੇ ਇਸ ਦੇ ਨਾਮ ਨਾਲ ਮੰਝ ਇਸ ਦੇ ਗੋਤ ਦਾ ਨਾਮ ਲਾਇਆ ਗਿਆ। ਅਖੀਰ ਮੰਝ ਹੀ ਮੰਝ ਰਹਿ ਗਿਆ। ਇਸ ਮਹਾਂਪੁਰਖ ਦਾ ਟਿਕਾਣਾ ਅਜੇ ਤੱਕ ਹੈ, ਜੋ ਹੁਸ਼ਿਆਰਪੁਰ ਦੇ ਇਲਾਕੇ ਵਿਚ, ਨਾਮ ਹੈ ਕੰਗ ਮਾਈ। ਪਤਾ ਚਲਦਾ ਹੈ ਕਿ ਭਾਈ ਮੰਝ ਨੇ ਗੁਰਮੁਖ ਪਦਵੀ ਪਾ ਕੇ ਗੁਰੂ ਆਗਿਆ ਵਿਚ ਇਥੇ ਡੇਰੇ ਲਾਏ, ਨਾਮ ਬਾਣੀ ਦਾ ਪ੍ਰਚਾਰ ਕੀਤਾ ਤੇ ਦੇਗ ਚਲਾਈ। 1651 ਦੇ ਲਗਭਗ ਸ੍ਰੀ ਗੁਰੂ ਜੀ ਕੰਗ ਮਾਈ ਆ ਪਾਏ। ਭਾਈ ਮੰਝ ਦੇ ਕੰਮ ਤੇ ਖੁਸ਼ ਹੋ ਕੇ ਹੋਰ ਬਖਸ਼ੀਆਂ ਬਖਸ਼ੀਆਂ ਉਸ ਟਿਕਾਣੇ ਜਿੱਥੇ ਸਤਿਗੁਰੂ ਜੀ ਟਿਕੇ ਸਨ, ਗੁਰਦੁਆਰਾ ਹੁਣ ਤੱਕ ਕਾਇਮ ਹੈ। ਭਾਈ ਮੰਝ ਦੀ ਸਮਾਧ ਵੀ ਇਸੇ ਪਿੰਡ ਹੈ। ਸਿੱਖਾਂ ਦੀ ਭਗਤਮਾਲਾ ਵਿਚ ਭਾਈ ਮੰਝ ਇਕੱਲਾ ਗੁਰੂ ਕੀ ਸ਼ਰਨ ਨਹੀਂ ਸੀ ਆਇਆ, ਇਸ ਦੇ ਨਾਲ ਦੋ ਹੋਰ ਆਏ ਸਨ, ਪੁੰਨੂ ਤੇ ਪੀਰਾਣਾ। ਇਹ ਤ੍ਰੈ ਸਿੱਖ ਸਰੀ ਸਰਵਰ ਦੇ ਮੁਰੀਦ ਸਨ। ਤ੍ਰੈ ਸਿੱਖ ਬਣੇ, ਪੂਰਨ ਸਿੱਖ ਹੋਏ। ਪੀਰਾਣ ਨੂੰ ਵੀ ਇਹ ਵਰ ਮਿਲਿਆ, ਤੁਹਾਨੂੰ ਤੁਸਾਨੂੰ ਸਿਦਕ ਹੋਵੇਗਾ, ਨਾਲੇ ਤੁਸਾਡਿਆਂ ਮਿਲਿਆ ਹੋਰਨਾਂ ਨੂੰ ਸਿਦਕ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।